ਆਸਾ ਬਾਣੀ ਭਗਤ ਧੰਨੇ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭ੍ਰਮਤ ਫਿਰਤ ਬਹੁ ਜਨਮ ਬਿਲਾਨੇ।
ਭਗਤ ਧੰਨਾ ਜੀ ਦਿੱਲੀ ਵਿੱਚ ਹੋਏ ਹਨ, ਮੋਤੀ ਬਾਗ ਦਸਵੇਂ ਪਾਤਸ਼ਾਹ ਦਾ ਜਿਹੜਾ ਗੁਰਦੁਆਰਾ ਹੈ ਉੱਥੇ ਇਹਨਾਂ ਦਾ ਜਨਮ ਹੋਇਆ, ਉੱਥੇ ਹੀ ਪਲੇ ਹਨ ਅਤੇ ਉੱਥੇ ਹੀ ਇਹਨਾਂ ਦੇ ਸਰੀਰ ਦਾ ਅੰਤ ਹੋਇਆ ਹੈ। ਇੱਥੇ ਹੀ ਭਾਈ ਬੁੱਢਾ ਸਾਹਿਬ ਜੀ ਨੂੰ ਜਾ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਭੇਜੇ ਸੀ, ਘੋੜੇ ਮਾੜੇ ਹੋ ਗਏ ਸੀ ਆਗਰੇ ਵਿੱਚ, ਮਹਾਰਾਜ ਕਿਹਾ ਸੀ ਉੱਥੇ ਜਾ ਕੇ ਦਿੱਲੀ ਤੁਸੀਂ ਭਾਈ ਬੁੱਢਾ ਸਾਹਿਬ ਜੀ ਚਿਰਾਓ। ਇਹ ਮਹਾਰਾਜ ਦਾ ਬਚਨ ਮੰਨ ਕੇ ਭਾਈ ਬੁੱਢਾ ਸਾਹਿਬ ਜੀ ਜਦੋਂ ਮਾਤਾ ਦੇ ਭੇਜੇ ਅੰਮ੍ਰਿਤਸਰ ਤੋਂ ਗੁਰੂ ਹਰਗੋਬਿੰਦ ਸਾਹਿਬ ਦੀ ਗਵਾਲੀਅਰ 'ਚ ਖਬਰ ਲੈਣ ਗਏ ਸੀ, ਇੱਥੇ ਹੁਕਮ ਮੰਨ ਕੇ ਚਿਰਾਏ ਸੀ। ਅਤੇ ਦੂਸਰਾ ਭਾਈ ਗੁਰਦਿੱਤਾ ਜੀ ਜਿਹੜੇ ਸਨ ਭਾਈ ਬੁੱਢੇ ਸਾਹਿਬ ਦੇ ਛੇਵੇਂ ਥਾਂ, ਭਾਈ ਰਾਮ ਕੌਰ ਗੁਰਬਖਸ਼ ਸਿੰਘ ਦੇ ਪਿਤਾ, ਇਹ ਵੀ ਨਵੇਂ ਪਾਤਸ਼ਾਹ ਦੇ ਸ਼ਹੀਦ ਹੋਣ ਤੋਂ ਉੱਥੇ ਸਮਾਧੀ ਲਾ ਕੇ ਇਹਨਾਂ ਨੇ ਸਰੀਰ ਆਪਣਾ ਛੱਡਿਆ ਸੀ। ਉਹ ਗੁਰਦੁਆਰਾ ਯਾਦਗਾਰ ਹੈ, ਦਸਵੇਂ ਪਾਤਸ਼ਾਹ ਨੇ ਉੱਥੋਂ ਤੀਰ ਲਾਲ ਕਿਲ੍ਹੇ ਛੱਡਿਆ ਸੀ ਬਹਾਦਰ ਸ਼ਾਹ ਨੂੰ ਚੇਤਾਵਨੀ ਕਰਾਉਣ ਵਾਸਤੇ। ਉਹ ਮੋਤੀ ਬਾਗ ਗੁਰਦੁਆਰਾ ਹੈ ਮਹਾਰਾਜ ਸਾਹਿਬ ਦਾ, ਥੱਲੇ ਮੰਜੀ ਸਾਹਿਬ ਬਣਿਆ ਹੋਇਆ ਆਪ ਜੀ ਦਾ, ਇਹ ਯਾਦਗਾਰਾਂ ਹਨ ਉੱਥੇ। ਉਸ ਥਾਂ 'ਚ ਹੀ ਭਗਤ ਧੰਨੇ ਦਾ ਜਨਮ ਹੋਇਆ, ਉੱਥੇ ਹੀ ਰਿਹਾ ਹੈ। ਅਤੇ ਫਿਰ ਇਹ ਭਾਈ ਧਰਮ ਸਿੰਘ ਦੇ ਰੂਪ ਵਿੱਚ ਭਗਤ ਧੰਨਾ ਪੰਜਾਂ ਪਿਆਰਿਆਂ 'ਚੋਂ ਜੱਟ ਜਾਮੇ ਵਿੱਚ ਆ ਕੇ ਆਪਣਾ ਸਰੀਰ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਨੰਦਪੁਰ ਸਾਹਿਬ ਸੀਸ ਦਿੱਤਾ ਸੀ ਜਦੋਂ ਪੰਜ ਪਿਆਰੇ ਮਹਾਰਾਜ ਜੀ ਨੇ ਕਾਇਮ ਕੀਤੇ ਹੈ। ਇਹ ਪੰਜਾਂ ਪਿਆਰਿਆਂ 'ਚ ਦੂਸਰੇ ਪਿਆਰੇ ਭਾਈ ਧਰਮ ਸਿੰਘ ਜੀ ਹੋਏ ਹਨ, ਇਹ ਵੀ ਦਿੱਲੀ ਦੇ ਹੀ ਹੋਏ ਹਨ। ਹਸਤਨਾਪੁਰ ਉਸੇ ਦਾ ਨਾਮ ਸੀ ਪਹਿਲਾਂ। ਹਾਂ ਜੀ,
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ,
ਇਸ ਪ੍ਰਕਾਰ ਫਰਮਾਉਂਦੇ ਹਨ।
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ,
ਭਗਤ ਧੰਨਾ ਜੀ ਦੀ ਬਾਣੀ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ,
ਆਪਣੇ ਬਾਬਤ ਦੱਸਦੇ ਹਨ ਇਹ ਜੀਵ ਭਰਮਦਿਆਂ ਫਿਰਦਿਆਂ ਦੇ ਬਹੁਤ ਸਾਰੇ ਜਨਮ ਬਿਲਾਨੇ ਬਤੀਤ ਹੋ ਗਏ ਹੈ, ਬੜੇ ਜਨਮ ਗੁਜ਼ਰ ਚੁੱਕੇ ਹੈ। 84 ਲੱਖ ਜੂਨ 'ਚ ਭਰਮਦਿਆਂ ਸਾਰੇ ਬਹੁਤ ਸਾਰੇ ਜਨਮ ਗੁਜ਼ਰ ਚੁੱਕੇ ਹਨ।
ਤਨ ਮਨ ਧਨ ਨਹੀਂ ਧੀਰੇ,
ਇਹ ਤਨ ਸਰੀਰ ਨੂੰ ਆਪਣਾ ਮੰਨੀ ਬੈਠਾ ਹੈ, ਧਨ ਨੂੰ ਆਪਣਾ ਮੰਨੀ ਬੈਠਾ ਹੈ, ਮਨ ਨੂੰ ਆਪਣਾ ਮੰਨੀ ਬੈਠਾ ਹੈ। ਇਹ ਤਾਂ ਟਿਕਣ ਵਾਲੇ ਪਦਾਰਥ ਨਹੀਂ, ਸਾਰੇ ਨਾਸ਼ਵੰਤ ਹੈ। ਤਨ ਵੀ ਕਿਸੇ ਦਾ ਧੀਰ ਦਿਸ਼ਾ ਨਹੀਂ ਰਹੇਗਾ, ਮਰ ਜਾਏਗਾ। ਪਹਿਲਾਂ ਬਾਲਕ ਸੀ, ਫਿਰ ਜਵਾਨ ਹੈ, ਫਿਰ ਬਿਰਧ ਹੋ ਕੇ ਸਮਾਪਤ ਹੋ ਜਾਂਦਾ ਹੈ। ਮਨ ਵੀ ਸਦਾ ਅਚਲ ਨਹੀਂ, ਚੰਚਲ ਬਾਂਦਰ ਦੀ ਨਿਆਈ ਸਦਾ ਭਟਕਦਾ ਰਹਿੰਦਾ ਹੈ। ਧਨ ਵੀ ਇੱਕ ਰਸ ਨਹੀਂ ਰਹਿੰਦਾ, ਜਦੋਂ ਪਰਾਲਬਧ ਮੁੱਕ ਜੇ ਉਦੋਂ ਹੀ ਕੰਗਾਲ ਹੋਏ ਵੇਖੀ ਦੇ ਹੈ। ਇਹ ਧੀਰਜ ਪਕੜਨ ਵਾਲੇ ਤਿੰਨੇ ਚੀਜ਼ਾਂ ਨਹੀਂ ਹਨ, ਇਹਨਾਂ ਦੇ ਉੱਤੇ ਮਨਾਂ ਕੀ ਨਿਸ਼ਚਾ ਕਰੀ ਬੈਠਾ। ਤਨ ਵੀ ਨਾਸ਼ਵੰਤ ਹੈ, ਮਨ ਵੀ ਇੱਕ ਰਸ ਰਹਿਣ ਵਾਲਾ ਨਹੀਂ, ਅਤੇ ਧਨ ਪਦਾਰਥ ਵੀ ਕਿਸੇ ਦਾ ਕਾਇਮ ਨਹੀਂ ਰਹਿੰਦਾ। ਇਹ ਧੀਰਜ ਨਹੀਂ ਪਕੜਦੇ, ਇਹਨਾਂ ਦੇ ਵਿੱਚ ਲੱਗਣ ਵਾਲੇ ਪੁਰਖ ਵੀ ਧੀਰਜ ਦੇ ਸਹਿਤ ਨਹੀਂ ਰਹਿਣਗੇ, ਸਭਨਾਂ ਦੀ ਜੂਨਾਂ 'ਚ ਹਿਲਚੁਲ ਬਣੀ ਰਹੇਗੀ।
ਲਾਲਚ ਬਿਖ ਕਾਮ ਲੋਭ ਦਰਾਤਾ,
ਇਹ ਜਿਹੜਾ ਜੀਵ ਹੈ ਲਾਲਚ ਬਿਖ, ਵਿਸ਼ਿਆਂ ਦੇ ਲਾਲਚ, ਵਿਊ ਰੂਪ ਮਾਇਆ ਦੇ ਲਾਲਚ ਵਿੱਚ ਪੈ ਕੇ ਕਾਮਨਾ ਕਰਕੇ ਲੁਭਤ ਹੇੜੀ ਵਾਂਗੂ ਰੰਗਿਆ ਰਹਿੰਦਾ। ਜਿਵੇਂ ਹੇੜੀ ਸ਼ਿਕਾਰੀ ਹੁੰਦਾ ਹੈ ਨਾ, ਹਰਨਾਂ ਦੇ ਮਾਰਨ ਵਾਲੇ ਸ਼ਿਕਾਰੀ ਹੁੰਦੇ ਹੈ, ਇਸ ਪ੍ਰਕਾਰ ਕਾਮ ਦੇ ਵਿੱਚ ਲੁਭਤ ਲਾਲਚੀ ਹੋ ਕੇ, ਲੁਹਾਵਾਨ ਹੋ ਕੇ ਪਰਾਈਆਂ ਇਸਤਰੀਆਂ ਨੂੰ ਹੇੜੀ ਵਾਂਗੂ ਤੱਕਦਾ ਰਹਿੰਦਾ, ਇਸ ਵਕਤ ਰੰਗਿਆ ਹੀ ਰਹਿੰਦਾ ਹੈ। ਲਾਲਚ ਵਿਖ ਵਿਸ਼ਿਆਂ ਦੇ ਭੋਗਣ ਦੇ ਲਾਲਚ ਵਿੱਚ, ਕਾਮ 'ਚ ਲੁਭਾਵਾਨ ਹੋ ਕੇ ਹਰ ਵਕਤ ਵਿਸ਼ਿਆਂ 'ਚ ਹੀ ਰੱਤਾ ਹੀ ਰਹਿੰਦਾ, ਰੰਗਿਆ ਰਹਿੰਦਾ ਹੈ।
ਮਨ ਵਿਸਰੇ ਪ੍ਰਭ ਹੀਰੇ,
ਹੀਰੇ ਦੀ ਨਿਆਈ ਜੋ ਪ੍ਰਭੂ ਹੈ ਉਹ ਮਨ 'ਚੋਂ ਵਿਸਰ ਚੁੱਕਾ, ਕਾਮੀਆਂ ਪੁਰਖਾਂ ਦੇ ਵਿਕਾਰੀਆਂ ਦੇ, ਹਰ ਵਕਤ ਪਰਮੇਸ਼ਰ ਨੂੰ ਵਿਸਾਰੀ ਰੱਖਦੇ ਹੈ, ਮਨ ਕਰਕੇ ਵਿਛੜ ਗਏ ਹੀਰੇ ਪ੍ਰਭੂ ਦੇ ਨਾਲੋਂ, ਹੈ ਭਾਵੇਂ ਸਾਰਿਆਂ ਦੇ ਅੰਦਰ ਹੀ।
ਰਹਾਉ ਬਿਖ ਫਲ ਮੀਠ ਲੱਗੇ ਮਨ ਬੋਰੇ,
ਇਹ ਮਨ ਐਸਾ ਕਮਲਾ ਹੈ। ਮਹਾਰਾਜ ਕਹਿੰਦੇ ਹੇ ਮਨ ਕਮਲਿਆ, ਤੈਨੂੰ ਵਿਸ਼ਿਆਂ ਦੇ ਫਲ ਜਿਹੜੇ ਸੀ ਤਾਂ ਮਿੱਠੇ ਤੇਲੀਏ ਵਰਗੇ ਦੁਖਦਾਇਕ, ਤੈਨੂੰ ਇਹ ਮਿੱਠੇ ਲੱਗੇ, ਪਿਆਰੇ ਲੱਗਦੇ ਹਨ।
ਚਾਰ ਵਿਚਾਰ ਨਾ ਜਾਣਿਆ,
ਚਾਰੇ ਵੇਦ ਨੂੰ ਵਿਸ਼ਿਆਂ ਦੇ ਫਲ ਦੱਸਦੇ, ਜ਼ਹਿਰੀਲੇ ਫਲ ਦੱਸਦੇ ਹੈ। ਇਹ ਚੌਂ ਵੇਦਾਂ ਦੀ ਵਿਚਾਰ ਨੂੰ ਵੀ ਤੈਂ ਜਾਣਿਆ ਨਹੀਂ, ਸਮਝਿਆ ਨਹੀਂ ਹੈ। ਚਾਰ ਸੁੰਦਰ ਵਿਚਾਰ ਨੂੰ ਤੈਂ ਜਾਣਿਆ ਨਹੀਂ, ਚੰਗੀ ਵਿਚਾਰਨੀ ਤੈਨੂੰ ਪ੍ਰਾਪਤ ਹੋਈ ਹੈ।
ਗੁਣ ਤੇ ਪ੍ਰੀਤ ਵੱਡੀ ਅਨਭਾਂਤੀ,
ਗੁਣ ਵਿਸ਼ਿਆਂ ਦੀ ਪ੍ਰੀਤੀ ਕਰਕੇ ਇਹ ਗੁਣ ਤੇ ਪ੍ਰੀਤ ਵੱਡੀ ਅਨਭਾਂਤੀ, ਇਸ ਪ੍ਰਕਾਰ ਗੁਣ ਵਿਸ਼ਿਆਂ ਦੀ ਸੰਗਤ ਕਰਨੇ ਕਰਕੇ ਅਨਦਵੈਤ ਭਾਂਤਰਾਂ ਦੀ ਦਵੈਤ ਦਰਸ਼ਨ ਵਾਲੀ ਪ੍ਰੀਤੀ ਵਰਗੀ ਆਤਮਾ ਨੂੰ ਆਨੰਦ ਸਰੂਪ ਨਾ ਸਮਝਿਆ, ਵਿਸ਼ਿਆਂ ਨੂੰ ਸੁਖ ਰੂਪ ਸਮਝਣੇ ਕਰਕੇ ਅਨਹੋਰ ਦਵੈਤ ਵਾਲੀ ਪ੍ਰੀਤੀ ਜਿਹੜੀ ਹੈ ਤੇਰੇ ਅੰਦਰ ਵੱਧ ਗਈ ਹੈ। ਗੁਣ ਵਿਸ਼ਿਆਂ ਦੀ ਪ੍ਰੀਤੀ ਕਰਕੇ ਅਨਦਵੈਤ ਜਿਹੜੀ ਸੀ ਉਹ ਭਾਂਤ ਅਨੇਕ ਤਰ੍ਹਾਂ ਦੇ ਭਾਂਤ ਭਾਂਤ ਦੇ ਪਦਾਰਥਾਂ ਚ ਚਿਮੇੜਨ ਵਾਲੀ, ਹੋਰ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੀ ਪ੍ਰੀਤੀ ਚਮੇਰਨ ਵਾਲੀ ਵੱਧ ਗਈ ਤੇਰੇ ਅੰਦਰ।
ਜਨਮ ਮਰਨ ਫਿਰ ਤਾਨਿਆ,
ਵਿਸ਼ਿਆਂ ਦੀ ਸੰਗਤ ਕਰਕੇ ਤੈਨੂੰ ਅਨ ਸ਼ਬਦ ਸਪਰਸ਼ ਰੂਪ ਰਸਗੰਧ ਇਹਨਾਂ ਵਿਸ਼ਿਆਂ ਦੇ ਭੋਗਣ ਦੀ ਅਨਦਵਾਇਤ ਕਰਕੇ ਅਨ ਹੋਰ ਤਰ੍ਹਾਂ ਦੀ ਇਹ ਪ੍ਰੀਤੀ ਵਰਗੀ ਤੇਰੇ ਅੰਦਰ, ਪਰਮੇਸ਼ਵਰ ਦੀ ਪ੍ਰੀਤ ਤੇਰੇ ਅੰਦਰੋਂ ਟੁੱਟ ਗਈ।
ਜਨਮ ਮਰਨ ਫਿਰ ਤਾਨਿਆ,
ਫਿਰ ਵਿਸ਼ਿਆਂ ਦੀ ਪ੍ਰੀਤੀ ਕਰਨ ਦਾ ਫਲ ਇਹ ਮਿਲਿਆ, ਹੋਰ ਤਰ੍ਹਾਂ ਦੀ ਪ੍ਰੀਤੀ ਵਧੀਆ ਤਰ੍ਹਾਂ ਦੀ। ਜੰਮਣ ਮਰਨ ਦੇ ਵਿੱਚ ਜਿਵੇਂ ਤਾਣਾ ਤਣਦੇ ਆ ਨਾ ਜੁਲਾਹੇ, ਐਂ ਈਸ਼ਵਰ ਨੇ ਜੰਮਣ ਮਰਨ ਵਿੱਚ ਤੈਨੂੰ ਤਾਣ ਦਿੱਤਾ, ਕਦੇ ਜੰਮ ਪਿਆ ਕਦੇ ਮਰ ਪਿਆ, ਹੜ ਦੀਆਂ ਟਿੰਡਾਂ ਵਾਂਗੂ ਇਉਂ ਤਣਿਆ ਗਿਆ ਤੂੰ ਜੰਮਣ ਮਰਨ ਦੇ ਵਿੱਚ। ਜਨਮ ਮਰਨ ਫਿਰ ਜੰਮਣ ਮਰਨ ਦੇ ਫਿਰ ਤਾਨਿਆ ਤਨਾਂ ਵਿੱਚ ਆਉਂਦਾ ਰਿਹਾ, ਹਰ ਵਕਤ ਤਨਾਂ ਸਰੀਰਾਂ ਦੇ ਵਿੱਚ ਹੀ ਜੰਮਣ ਮਰਨ ਦੇ ਵਿੱਚ ਹੀ ਤਾਣਿਆ ਗਿਆ, ਕਿਤੇ ਜੰਮ ਪਿਆ ਕਿਤੇ ਮਰ ਗਿਆ, ਕਿਤੇ ਮੁਕਾਣਾ ਜਾਂਦੇ ਕਿਤੇ ਵਧਾਈਆਂ ਮਿਲਦੀਆਂ, ਇਸ ਪ੍ਰਕਾਰ ਦੀ ਤੇਰੀ ਹਾਲਤ ਹੈ। ਇਉਂ ਜੰਮਣ ਮਰਨ ਦੇ ਵਿੱਚ ਤੈਨੂੰ ਪਾ ਕੇ ਤਾਣਿਆ ਗਿਆ ਸੰਸਾਰ ਦੀ ਵਾਸ਼ਨਾ ਚ, ਵਾਸ਼ਨਾ ਰੂਪੀ ਤਾਣੇ ਨੂੰ ਤੈਨੂੰ ਤਣ ਲਿਆ ਹੈ।
ਜੁਗਤ ਜਾਨ ਨਹੀਂ ਰਿਹਾ ਨਿਵਾਸੀ,
ਦੇਖ ਭਾਈ ਹਿਰਦੇ ਵਿੱਚ ਪਰਮੇਸ਼ਵਰ ਜੋ ਵਸਦਾ ਹੈ ਉਹਦੇ ਵਿੱਚ ਵਸਣ ਦੀ ਜੁਗਤੀ ਤਾਂ ਸਾਧ ਸੰਗਤ ਦੁਆਰਾ ਜਾਣੀ ਹੀ ਨਹੀਂ, ਕਦੇ ਚਿੱਤ ਨਹੀਂ ਜੋੜਿਆ ਤਾਂ ਵਾਹਿਗੁਰੂ ਵਿੱਚ ਉਹ ਤੇਰੇ ਹਿਰਦੇ ਚ ਨਿਵਾਸ ਕਰਦਾ ਹੈ। ਹਿਰਦੇ ਚ ਵਸਣ ਵਾਲੀ ਜੁਗਤੀ ਸੰਗਤ ਚੋਂ ਅੰਤਰਮੁਖ ਬਿਰਤੀ ਕਰਕੇ ਜੁੜਨਾ ਸੀ, ਉਹ ਤਾਂ ਜੁਗਤੀ ਜਾਣੀ ਨਹੀਂ ਹੈ ਜੁੜਨ ਦੀ।
ਜਲ ਤੇ ਜਾਲ ਜਮ ਫੰਦ ਪਰੇ,
ਇਹ ਭਾਈ ਤੇਰੇ ਅੰਦਰ ਵਿਸ਼ਿਆਂ ਦੀ ਜਿਹੜੀ ਅੱਗ ਜਲ ਰਹੀ ਹੈ ਇਹ ਜਾਲ ਜਵਾਲਾ ਅਗਨੀ ਦੀ ਨਹੀਂ ਆਈ ਹੈ, ਇਹ ਤ੍ਰਿਸ਼ਨਾ ਤੈਨੂੰ ਸਾੜ ਰਹੀ ਹੈ, ਜਾਲ ਸਮੂਹ ਦੇ ਤਾਂ ਹੀ ਜਾਲ ਰਹੀ ਹੈ ਤ੍ਰਿਸ਼ਨਾ ਰੂਪੀ ਅੱਗ, ਤੇ ਅੰਤ ਨੂੰ ਫੇਰ ਜਮ ਫੰਦ ਪਰੇ ਜਮਾਂ ਦੀ ਫਾਹੀ ਦੇ ਵਿੱਚ ਪੈ ਗਏ।
ਵਿਖ ਫਲ ਸੰਚ ਭਰੇ ਮਨ ਐਸੇ,
ਵਿਸ਼ਿਆਂ ਦੇ ਜਿਹੜੇ ਫਲ ਸੀ ਉਹਨਾਂ ਨੂੰ ਫਲ ਰੂਪ ਸਮਝ ਕੇ ਵਿਹਲੇ ਫਲ ਜਿਹੜੇ ਹੈ ਉਹਨਾਂ ਨੂੰ ਇਕੱਠੇ ਕਰਕੇ ਮਨ ਇਸ ਪ੍ਰਕਾਰ ਇਹਨਾਂ ਵਿਸ਼ਿਆਂ ਦੇ ਚ ਰਾਤ ਨੇ ਭਰਿਆ ਲਵਾਲਾ ਭਰਿਆ ਰਹਿੰਦਾ ਹੈ।
ਪਰਮ ਪੁਰਖ ਪ੍ਰਭ ਮਨ ਵਿਸਰੇ,
ਜੋ ਪਰਮ ਵੱਡਾ ਹੈ ਤੇ ਸਾਰਿਆਂ ਥਾਂ ਪੂਰਨ ਹੈ ਉਹ ਪ੍ਰਭੂ ਸਮਰੱਥ ਮਨ ਚੋਂ ਤੈਨੂੰ ਭੁੱਲ ਗਿਆ, ਇਹੋ ਜਿਹੇ ਵਿਸ਼ਿਆਂ ਦੇ ਫਲ ਨੂੰ ਇਕੱਠੇ ਕਰਕੇ ਮਨ ਚ ਭਲੀ ਪ੍ਰਕਾਰ ਭਰ ਛੱਡਿਆ ਹੈ। ਜਿਵੇਂ ਕੋਈ ਵੈਸ਼ਨੋ ਸੀ ਉਸਨ ਮਾਲ ਪੂੜੇ ਖਾ ਲਏ ਤੇ ਉਹਦੇ ਪੇਟ ਚ ਦਰਦ ਹੋਵੇ, ਕਿਸੇ ਨੇ ਕਿਹਾ ਚੂਰਨ ਖਾ ਲਾ, ਕਹਿੰਦੇ ਚੂਰਨ ਖਾਣ ਜੋਗਾ ਥਾਂ ਹੁੰਦਾ ਮਾਲ ਪੂੜਾ ਨਾ ਹੋਰ ਪਾ ਲੈਂਦਾ, ਐਵੇਂ ਵਿਸ਼ਿਆਂ ਦੇ ਫਲ ਇੰਨੇ ਇਕੱਠੇ ਕਰਕੇ ਭਰੇ ਹੈ ਥਾਂ ਨਹੀਂ ਛੱਡਿਆ ਤੈਂ ਮਹਾਰਾਜ ਦੇ ਸਿਮਰਨ ਕਰਨ ਦਾ, ਇਉਂ ਪ੍ਰਭੂ ਪਰਮ ਪੁਰਖ ਜਿਹੜਾ ਹੈ ਤੈਨੂੰ ਮਨ ਚੋਂ ਭੁੱਲ ਚੁੱਕਾ ਹੈ।
ਗਿਆਨ ਪ੍ਰਵੇਸ਼ ਗੁਰ ਹੈ ਧਨ ਦੀਆ,
ਜਿਨ੍ਹਾਂ ਦੇ ਭਾਗ ਸਨ ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਜਿਨ੍ਹਾਂ ਦੇ ਕਹਿੰਦੇ ਹਨ ਗੁਰ ਹੈ ਧਨ ਦੀਆ, ਗੁਰਾਂ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਧਿਆਨ ਜਿਹਨੂੰ ਪ੍ਰਗਟ ਹੋਇਆ, ਗੁਰੂ ਸਾਹਿਬ ਨੇ ਨਾਮ ਰੂਪੀ ਧਨ ਦਿੱਤਾ ਹੈ, ਨਾਮ ਰੂਪੀ ਧਨ ਨੂੰ ਸਰਵਣ ਕਰਕੇ ਫਿਰ ਮੰਨਣ ਰੂਪੀ ਧਨ ਪ੍ਰਾਪਤ ਕੀਤਾ ਹੈ, ਮੰਨਣ ਕਰਕੇ ਫਿਰ ਮਨ ਏਕ ਇੱਕ ਦਾ ਮੰਨਣ ਅਧਿਆਸਨ ਕੀਤਾ ਹੈ, ਇਸ ਪ੍ਰਕਾਰ ਗਿਆਨ ਪ੍ਰਵੇਸ਼ ਉਹਨਾਂ ਨੇ ਅਧਿਆਸਨ ਕਰਨੇ ਕਰਕੇ ਤੱਤ ਦਾ ਸੋਧਨ ਕਰਨੇ ਕਰਕੇ ਫਿਰ ਅਪਰੋਹ ਗਿਆਨ ਅੰਦਰ ਪ੍ਰਵੇਸ਼ ਹੋ ਗਿਆ, ਅਪਰੋਹ ਗਿਆਨ ਦੇ ਪ੍ਰਵੇਸ਼ ਹੋਣੇ ਕਰਕੇ ਗੁਰਾਂ ਨੇ ਆਤਮਾ ਆਨੰਦ ਰੂਪੀ ਧਨ ਬਖਸ਼ ਦਿੱਤਾ।
ਧਿਆਨ ਮਾਨ ਮਨ ਏਕਮਈ,
ਧਿਆਨ ਮਨ ਦੇ ਵੀ ਜਦੋਂ ਮੰਨਿਆ ਏਕਮਈ ਇੱਕੋ ਹੀ ਰੂਪ ਹੋ ਗਏ, ਮਹਾਰਾਜ ਵਿੱਚ ਭੇਦ ਹੋ ਗਏ।
ਪ੍ਰੇਮ ਭਗਤ ਮਾਨੀ ਸੁਖ ਜਾਣਿਆ,
ਜਿਨ੍ਹਾਂ ਨੂੰ ਪ੍ਰੇਮਾ ਭਗਤੀ ਨੂੰ ਸੰਗਤ ਦੁਆਰਾ ਮੰਨਿਆ ਹੈ, ਸੁਖ ਸਰੂਪ ਨੂੰ ਜਾਣਿਆ ਹੈ ਹਿਰਦੇ ਚ।
ਤ੍ਰਿਪਤ ਅਗਾਨੇ ਮੁਕਤ ਭਏ,
ਉਹ ਇਸ ਲੋਕ ਦੇ ਪਦਾਰਥਾਂ ਦੇ ਭੋਗਾਂ ਵੱਲੋਂ ਵੀ ਰੱਜ ਗਏ, ਸਵਰਗ ਆਦਿਕਾਂ ਦੇ ਭੋਗਾਂ ਦੀ ਵੀ ਇੱਛਾ ਨਹੀਂ, ਬ੍ਰਹਮ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਗਏ ਹੈ, ਉਹ ਪੁਰਖ ਮੁਕਤ ਹੋ ਗਏ ਹਨ, ਸਾਰੀਆਂ ਵਾਸ਼ਨਾ ਨੂੰ ਮੇਟ ਕੇ
ਜੋਤ ਸਮਾਏ ਸਮਾਨੀ ਜਾ ਕੇ
ਜੋਤ ਜਿਸ ਵਾਹਿਗੁਰੂ ਦੀ ਜੋਤ ਸੱਤਾ ਸਾਰਿਆਂ ਚ ਸਮਾਈ ਹੋਈ ਹੈ ਜਿਨ੍ਹਾਂ ਦੇ ਹਿਰਦੇ ਚ ਸਾਧ ਸੰਗਤ ਜੀ ਗੁਰਾਂ ਦੀ ਉਪਦੇਸ਼ ਸਿੱਖਿਆ ਦੁਆਰਾ ਸਮਾ ਗਈ ਹੈ ਨਾ ਵਾਹਿਗੁਰੂ ਦੀ ਜੋਤ ਜਿਹੜੀ ਸਾਰੇ ਸਮਾਈ ਹੋਈ ਹੈ ਜਿਨ੍ਹਾਂ ਦੇ ਹਿਰਦੇ ਚ ਗੁਰਮਤਿ ਦੁਆਰਾ ਸਮਾ ਗਈ ਮਿਲ ਗਈ ਹੈ
ਅਸਲੀ ਪ੍ਰਭ ਪਹਿਚਾਨਿਆ
ਉਹਨਾਂ ਨੂੰ ਕਾਮ ਕ੍ਰੋਧ ਛੱਡਦੇ ਨੀ ਉਹਨਾਂ ਨੂੰ ਮਾਇਆ ਛੱਡ ਨਹੀਂ ਸਕਦੀ ਛੱਡਣ ਤੋਂ ਰਹਿਤ ਜੋ ਪਰਮੇਸ਼ਰ ਪ੍ਰਭੂ ਹੈ ਉਹਨਾਂ ਨੇ ਪਛਾਣ ਲਿਆ ਹਿਰਦੇ ਦੇ ਅੰਦਰ ਜਿਸ ਦੇ ਤਾਈ ਕੋਈ ਨਹੀਂ ਛੱਡ ਸਕਦਾ ਅਛਲ ਰੂਪ ਜੋ ਬ੍ਰਹਮ ਹੈ
ਧੰਨਾ ਧਨ ਪਾਇਆ ਧਰਨੀ ਧਰ
ਧੰਨਾ ਭਗਤ ਜੀ ਕਹਿੰਦੇ ਧਨ ਅਸੀਂ ਪ੍ਰਾਪਤ ਕੀਤਾ ਹੈ ਧਰਤੀ ਨੂੰ ਧਾਰਨ ਵਾਲਾ ਜੋ ਪਰਮੇਸ਼ਰ ਹੈ ਉਹਦੇ ਨਾਮ ਰੂਪੀ ਧਨ ਨੂੰ ਅਸੀਂ ਪਾਇਆ ਹੈ ਧਰਨੀ ਧਰ ਧਰਨੀ ਬੁੱਧੀ ਦੇ ਅੰਦਰ ਧਰ ਧਾਰਨ ਕਰਕੇ ਇਹ ਨਾਮ ਰੂਪੀ ਧਨ ਨੂੰ ਅਸੀਂ ਪਾਇਆ ਹੈ ਧਰਨੀ ਨਾ ਖਿਮਾ ਖਿਮਾ ਧਾਰਨ ਕਰਕੇ ਨਾਮ ਰੂਪੀ ਧਨ ਨੂੰ ਪਾਇਆ ਹੈ ਧਰਤੀ ਆਦਿ ਕੰਮ ਜੋ ਧਾਰਨ ਵਾਲਾ ਪਰਮੇਸ਼ਰ ਹੈ ਉਹ ਧਰਨੀ ਭੂਮਾ ਰੂਪ ਬ੍ਰਹਮ ਦੇ ਤਾਈ ਹਿਰਦੇ ਚ ਧਾਰਨ ਕਰ ਲਿਆ ਐਸਾ ਧਨ ਪਾਇਆ ਹੈ
ਮਿਲ ਜਨ ਸੰਤ ਸਮਾਨਿਆ
ਇਹ ਕਿਵੇਂ ਕਹਿੰਦੇ ਮਿਲ ਜਨ ਸੰਤ ਸਮਾਨਿਆ ਜਦੋਂ ਸੰਤਾਂ ਦੇ ਨਾਲ ਮਿਲ ਕੇ ਸਮਤਾ ਬਿਰਤੀ ਆ ਗਈ ਸਾਰਿਆਂ ਚ ਵਾਹਿਗੁਰੂ ਸਮਾਇਆ ਹੋਇਆ ਜਾਣਿਆ ਸੰਤਾਂ ਦੇ ਨਾਲ ਮਿਲ ਕੇ ਜਦੋਂ ਮਨ ਰਾਗ ਦੁਆਖ ਵੱਲੋਂ ਸਮਾਨ ਹੋ ਗਿਆ ਕੋਈ ਬੁਰਾ ਕਹੋ ਭਾਵੇਂ ਭਲਾ ਕਹੋ ਹਮ ਤਮ ਦੀ ਹੈ ਟਾਰ ਕੋਈ ਬੁਰਾ ਕਹੀ ਜਾਏ ਭਲਾ ਕਹੀ ਜਾਵੇ ਜੋ ਆਪਦ ਸਰਨ ਪ੍ਰਭ ਠਾਕੁਰ ਪ੍ਰਭ ਤੁਮਰੀ ਤੁਸ ਰੱਖੋ ਕਿਰਪਾ ਤਾਰ ਉਹਨੂੰ ਰੱਖਦੇ ਹੋ ਇਹ ਸਮਤਾ ਬਿਰਤੀ ਆ ਗਈ ਹੈ ਜਿਨ੍ਹਾਂ ਦੇ ਅੰਦਰ ਹੈ ਉਸ ਨਿੰਦਾ ਦੋ ਤਿਆਗਿਆ ਖੋਜਿਆ ਪੰਦਰ ਮਨ ਇਹ ਸੰਤਾਂ ਦੀ ਸੰਗਤ ਚ ਮਿਲ ਕੇ ਜਿਹਦਾ ਮਨ ਮਿਲ ਗਿਆ ਮਹਾਰਾਜ ਦੇ ਨਾਮ ਵਿੱਚ ਉਹਨਾਂ ਨੂੰ ਧੰਨਾ ਭਗਤ ਜੀ ਕਹਿੰਦੇ ਅਸੀਂ ਧਨ ਪਾ ਲਿਆ ਧਰਤੀ ਦੇ ਧਾਰਨ ਵਾਲੇ ਪਰਮੇਸ਼ਰ ਨੂੰ ਤੁਸੀਂ ਵੀ ਭਾਈ ਸੰਤਾਂ ਜਿਹਨਾਂ ਨਾਲ ਜੋ ਮਿਲੋਗੇ ਤੁਹਾਡਾ ਮਨ ਵੀ ਸਮਤਾ ਵਿੱਚ ਜਦੋਂ ਆਵੇਗਾ ਉਦੋਂ ਸਮਾਨਿਆ ਮਿਲ ਜਾਵੇਗਾ ਵਾਹਿਗੁਰੂ ਦੇ ਸਰੂਪ ਨਾਲ ਇਹ ਧੰਨੇ ਜੀ ਦਾ ਸ਼ਬਦ ਭਗਤ ਜੀ ਦਾ ਪੂਰਨ ਹੋਇਆ ਹੈ
ਜੋਤ ਸਮਾਏ ਸਮਾਨੀ ਜਾ ਕੇ ਅਸਲੀ ਪ੍ਰਭ ਪਹਿਚਾਨਿਆ ਧੰਨਾ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜ ਦਾ ਗੋਬਿੰਦ 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 ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਸੰਗਤ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਭਗਤ ਧੰਨੇ ਦੀ ਬਾਣੀ ਨੂੰ ਸਿਰੋਪਾਰ ਦਿੰਦੇ ਹਨ ਸੱਚੇ ਪਾਤਸ਼ਾਹ ਅਤੇ ਭਗਤ ਬਾਣੀ ਤੇ ਗੁਰਬਾਣੀ ਦੀ ਏਕਤਾ ਦਿਖਾਉਂਦੇ ਹੋਏ ਮਹੱਲਾ ਪੰਜਵਾਂ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਨਾਉ ਧੰਨੇ ਦਾ ਆਵੇਗਾ ਹੈ ਪੰਜਵੇਂ ਪਾਤਸ਼ਾਹ ਦੇ ਸ਼ਬਦ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਭਗਤ ਧੰਨੇ ਨੂੰ ਸਿਰੋਪਾਰ ਬਖਸ਼ਦੇ ਹੋਏ ਕਿਉਂ ਭਗਤ ਬਾਣੀ ਤੇ ਗੁਰਬਾਣੀ ਦੀ ਅਭੇਦਤਾ ਦਿਖਾਈ ਹੈ ਸਤਿਗੁਰੂ ਜੀ ਨੇ ਇਵੇਂ ਸਰੀਰ ਦੇ ਸ਼ਲੋਕਾਂ ਦੀ ਮਹੱਲੇ ਲਿਖੇ ਹੈ ਕਬੀਰ ਦੀ ਬਾਣੀ ਚ ਵੀ ਗੌੜੀ ਕਬੀਰ ਜੀ ਕੀ ਨਾਰ ਲਾਇ ਲਿਖਿਆ ਮਹੱਲਾ ਪੰਜਵਾਂ ਇਹ ਭਗਤਾਂ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਗੁਰਬਾਣੀ ਤੇ ਭਗਤ ਬਾਣੀ ਇੱਕੋ ਹੀ ਹੈ ਏਕਤਾ ਵਿਖਾਈ ਹੈ ਇਹਨਾਂ ਭਗਤਾਂ ਨੂੰ ਸਿਰੋਪਾਉ ਬਖਸ਼ੇ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਵਿੱਚ ਇਹ ਨਿਸ਼ਚੇ ਕਰਨਾ ਹੁਣ ਅੱਜ ਧੰਨੇ ਭਗਤ ਨੂੰ ਸਿਰੋਪਾਉ ਬਖਸ਼ਦੇ ਹੋਏ ਸਹਿ ਫਰਮਾਉਂਦੇ ਹਨ ਪੰਜਵੇਂ ਪਾਤਸ਼ਾਹ ਜੀ ਮਹੱਲਾ ਪੰਜਵਾਂ ਗੋਬਿੰਦ 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 ਸੰਗ
ਭਾਈ ਗੋਬਿੰਦ ਮਨ ਕਰਕੇ ਗੋਬਿੰਦ ਬਾਣੀ ਕਰਕੇ ਗੋਬਿੰਦ ਸਰੀਰ ਕਰਕੇ ਮਹਾਰਾਜ ਨਾਮ ਦੇ ਨਾਲ
ਨਾਮ ਦੇਵ ਮਨ ਲੀਨ
ਨਾਮ ਦੇਵ ਦਾ ਮਨ ਪ੍ਰੇਮ ਵਿੱਚ ਲੀਨ ਹੋਇਆ ਗੋਬਿੰਦ ਗੋਜ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ ਸਾਖੀ ਚੇਤਨ ਰੂਪ ਗੋਬਿੰਦ ਜੋ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਹੈ ਗੋਬਿੰਦ ਗੋ ਜੋ ਗੁਰਾਂ ਦੀ ਬਾਣੀ ਜਾਂ ਵਿਦਾਂਤ ਬਾਕਾਂ ਕਰਕੇ ਅਰਵਿੰਦ ਪ੍ਰਾਪਤ ਯੋਗ ਜੋ ਗੋਬਿੰਦ ਹੈ ਇਸ ਰੂਪ ਦੇ ਨਾਲ ਹੈ ਜੋ ਤਿੰਨਾਂ ਕਾਲਾਂ ਵਿੱਚ ਹੈ ਤਿੰਨਾਂ ਦੇਹਾਂ ਵਿੱਚ ਹੈ ਸਰਗ ਲੋਕ ਮਾਤ ਲੋਕ ਪਤਾਲ ਆਲਕਣ ਸਾਰੇ ਵਿਆਪਕ ਹੈ ਗੋਬਿੰਦ ਉਸ ਦੇ ਨਾਲ ਭਗਤ ਨਾਮ ਦੇਵ ਜੀ ਦਾ ਮਨ ਲੀਨ ਹੋਇਆ ਮਿਲਿਆ
ਆਡ ਦਾਮ ਕੋ ਛੀਪਰ
ਆਡ ਦਾਮ ਕੋ ਛੀਪਰ ਅੱਧਾ ਗੁਮਰੀ ਸਾਧ ਸੰਗਤ ਜੀ ਲੀੜਿਆਂ ਦੀ ਧੁਆਈ ਉਸ ਵਕਤ ਮਿਲਦੀ ਹੁੰਦੀ ਸੀ ਜੇ ਕੋਈ ਲੀੜਾ ਇੱਕ ਧੋ ਕੇ ਦੇਵੇ ਤਾਂ ਅੱਧੀ ਦਮੜੀ ਮਿਲਦੀ ਸੀ
ਇਸ ਪ੍ਰਕਾਰ ਸੀਪਰੋ ਸਿੰਧਿਆ ਦਾ ਕੰਮ ਕਰਨ ਵਾਲਾ ਨਾਮਦੇਵ ਜੋ ਸੀ ਅੱਧੀ ਡੰਗੜੀ ਜਿਨ੍ਹਾਂ ਦੇ ਬਸ ਦੀ ਧੁਆਈ ਦਾ ਮੁੱਲ ਪੈਂਦਾ ਸੀ
ਹੋਰ ਲਾਖੀਨ
ਉਹ ਲੱਖਾਂ ਦੀ ਕੀਮਤ ਦਾ ਭਗਤ ਨਾਮਦੇਵ ਹੋ ਗਿਆ। ਇਹ ਬਸ ਧੋ ਧੋ ਕੇ ਗੁਜ਼ਾਰਾ ਪਹਿਲਾਂ ਕਰਿਆ ਕਰਦੇ ਸਨ, ਫੇਰ ਪ੍ਰੇਮ ਵਿਚ ਧੋਵੀ ਧੋਵੇ ਗਿਰੇ ਬਰਾਤਾ ਹਟ ਗਏ ਸਨ ਬਸ ਧੋਣਾ। ਇਸ ਪ੍ਰਕਾਰ ਭਗਤ ਨਾਮਦੇਵ ਜੀ ਜਿਸ ਵਿਚ ਪੰਡਰਪੁਰ ਚ ਬਿਰਾਜਮਾਨ ਸਨ, ਉੱਥੇ ਆਪ ਜੀ ਦੇ ਮੂਈ ਗਊ ਜੀ ਦਾ ਕਰਨੇ ਕਰਕੇ ਸਲੇਮ ਸ਼ਾਹ ਬਾਦਸ਼ਾਹ ਨੇ ਆਪ ਜੀ ਨੂੰ ਸੋਨੇ ਦੀ ਜੜਕ ਸੇਜਾ ਇੱਕ ਭੇਟਾ ਕੀਤੀ। ਉਹ ਸੇਜਾ ਜਿਸ ਵੇਲੇ ਜੜ ਭੇਟਾ ਕੀਤੀ ਤੇ ਨਾਮਦੇਵ ਜੀ ਨੌਕਰਾਂ ਨੂੰ ਚੁਕਾ ਕੇ ਨਾਮਦੇਵ ਦੇ ਨਾਲ ਤੋਰ ਦਿੱਤਾ ਕਿ ਜਿੱਥੇ ਬੈਠਾ ਕਰਨ ਉੱਥੇ ਇਹਨਾਂ ਨੂੰ ਮੰਜਾ ਡਾਹ ਲਿਆ ਕਰੋ, ਉੱਤੇ ਬੈਠ ਕੇ ਭਜਨ ਕਰਿਆ ਕਰਨ। ਭਗਤ ਨਾਮਦੇਵ ਜੀ ਇਸੇ ਤਰ੍ਹਾਂ ਜਦੋਂ ਪਹਿਲੇ ਦਿਨ ਗੁਦਾਵਰੀ ਤੇ ਆਏ ਮੈਂ ਕਿਹਾ ਕਿੱਥੋਂ ਗਲ ਪੈ ਗਏ
ਲਾਖੀਨ
ਉਹ ਲੱਖਾਂ ਦੀ ਕੀਮਤ ਦਾ ਭਗਤ ਨਾਮਦੇਵ ਹੋ ਗਿਆ। ਇਹ ਬਸ ਧੋ ਧੋ ਕੇ ਗੁਜ਼ਾਰਾ ਪਹਿਲਾਂ ਕਰਿਆ ਕਰਦੇ ਸਨ, ਫੇਰ ਪ੍ਰੇਮ ਵਿਚ ਧੋਵੀ ਧੋਵੇ ਗਿਰੇ ਬਰਾਤਾ ਹਟ ਗਏ ਸਨ ਬਸ ਧੋਣਾ। ਇਸ ਪ੍ਰਕਾਰ ਭਗਤ ਨਾਮਦੇਵ ਜੀ ਜਿਸ ਵਿਚ ਪੰਡਰਪੁਰ ਚ ਬਿਰਾਜਮਾਨ ਸਨ, ਉੱਥੇ ਆਪ ਜੀ ਦੇ ਮੂਈ ਗਊ ਜੀ ਦਾ ਕਰਨੇ ਕਰਕੇ ਸਲੇਮ ਸ਼ਾਹ ਬਾਦਸ਼ਾਹ ਨੇ ਆਪ ਜੀ ਨੂੰ ਸੋਨੇ ਦੀ ਜੜਕ ਸੇਜਾ ਇੱਕ ਭੇਟਾ ਕੀਤੀ। ਉਹ ਸੇਜਾ ਜਿਸ ਵੇਲੇ ਜੜ ਭੇਟਾ ਕੀਤੀ ਤੇ ਨਾਮਦੇਵ ਜੀ ਨੌਕਰਾਂ ਨੂੰ ਚੁਕਾ ਕੇ ਨਾਮਦੇਵ ਦੇ ਨਾਲ ਤੋਰ ਦਿੱਤਾ ਕਿ ਜਿੱਥੇ ਬੈਠਾ ਕਰਨ ਉੱਥੇ ਇਹਨਾਂ ਨੂੰ ਮੰਜਾ ਡਾਹ ਲਿਆ ਕਰੋ। ਜਦੋਂ ਪਹਿਲੇ ਦਿਨ ਗੁਦਾਵਰੀ ਦੀ ਆਈ ਨੇ ਕਿਹਾ ਕਿੱਥੋਂ ਗਲ ਪੈ ਗਏ ਹੈ, ਸਾਨੂੰ ਭਜਨ ਵੀ ਇਹਨਾਂ ਨੇ ਕਰਨੇ ਆ ਨੌਕਰਾਂ ਨੇ, ਕਹਿਣ ਲੱਗੇ ਗੋਦਾਵਰੀ ਦੇ ਵਿੱਚ ਟਿਕਾ ਦਿਓ ਭਾਈ ਇਹ ਸੇਜਾ। ਜਦੋਂ ਗੋਦਾਵਰੀ ਚ ਰੱਖੀ ਤੇ ਗੋਦਾਵਰੀ ਦੇ ਵਿੱਚ ਹੀ ਅਲੋਪ ਹੋ ਗਈ ਸੇਜਾ ਭਗਤ ਨਾਮਦੇਵ ਜੀ ਦੇ ਰੱਖੀ ਹੋਈ ਸਲੇਮ ਸ਼ਾਹ ਦੀ। ਉਸ ਵਕਤ ਸਾਧ ਸਿੰਘ ਨੌਕਰਾਂ ਨੂੰ ਬੜਾ ਹੌਲ ਪੈ ਗਿਆ, ਕਹਿੰਦੀ ਇੰਨੀ ਕੀਮਤੀ ਸੋਨੇ ਦੇ ਪਾਵੇ ਵਾਲੀ ਜਿਹੜੀ ਸੇਜਾ ਸੀ ਇਹ ਨਾਮਦੇਵ ਨੂੰ ਗੋਦਾਵਰੀ ਚ ਸ਼ਿਕਾਇਤ ਕੀ ਹੈ, ਬਾਦਸ਼ਾਹ ਕੋਲ ਸ਼ਿਕਾਇਤ ਕਰੀਏ। ਸਲੇਮ ਸ਼ਾਹ ਬਾਦਸ਼ਾਹ ਦੇ ਪਾਸ ਜਾ ਕੇ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਜਿਹੜੀ ਤਾਂ ਨਾਮਦੇਵ ਨੂੰ ਮੂਈ ਗਊ ਦੀ ਖੁਸ਼ੀ ਵਿੱਚ ਸੇਜਾ ਭੇਟਾ ਕੀਤੀ ਸੀ, ਉਹ ਸੇਜਾ ਤਾਂ ਨਾਮਦੇਵ ਨੂੰ ਗੋਦਾਵਰੀ ਚ ਸਟਾਪਤੀ ਹੈ। ਇਹ ਸੁਣ ਕੇ ਰਾਜਾ ਚਿੱਤ ਹੌਲ ਗਿਆ, ਕਹਿੰਦੇ ਇੰਨੀ ਕੀਮਤ ਦੀ ਸੇਜਾ ਨਾਮਦੇਵ ਨੂੰ ਕਦਰ ਨਾ ਪਾਈ, ਗੋਦਾਵਰੀ ਚ ਸਟਾਪਤੀ ਹੈ। ਨੌਕਰਾਂ ਨੂੰ ਕਹਿੰਦਾ ਜਾ ਕੇ ਕਹੋ ਕਿ ਮੇਰਾ ਸ਼ਾਹਜ਼ਾਦੇ ਦੀ ਇਹ ਸੇਜਾ ਸੀ ਉਹ ਅੜੀ ਕਰਦਾ ਹੈ, ਇਹ ਸੇਜਾ ਤੁਹਾਨੂੰ ਹੋਰ ਦੇਣੀ ਸੀ, ਇਹ ਸੇਜਾ ਵਾਪਸ ਕਰ ਦਿਓ। ਜਿਸ ਵੇਲੇ ਸਲੇਮ ਸ਼ਾਹ ਦਾ ਹੁਕਮ ਲੈ ਕੇ ਨੌਕਰ ਆਏ, ਭਗਤ ਨਾਮਦੇਵ ਜੀ ਗੋਦਾਵਰੀ ਦੇ ਕਿਨਾਰੇ ਬੈਠੇ ਸਿਮਰਨ ਕਰ ਰਹੇ ਸਨ, ਉਸ ਵਕਤ ਕਿਹਾ ਨਾਮਦੇਵ ਜੀ ਨੇ ਕਿ ਬਈ ਜਿਹਨ ਸੇਜਾ ਦਾਨ ਕੀਤੀ ਉਹਨੂੰ ਕਹੋ ਆਪ ਆ ਕੇ ਕੱਢ ਲਵੇ। ਇਹ ਬਚਨ ਕਹੇ ਨੌਕਰਾਂ ਨੂੰ ਜਾ ਕੇ ਦੱਸਿਆ, ਸਲੇਮ ਸ਼ਾਹ ਆਪਣੀ ਫੌਜ ਦੇ ਸਮੇਤ ਆ ਗਿਆ, ਆ ਕੇ ਕਹਿੰਦਾ ਮਹਾਰਾਜ ਮੇਰੀ ਸੇਜਾ ਕਿੱਥੇ ਹੈ ਦੱਸੋ ਆਪ। ਕਹਿਣ ਲੱਗੇ ਗੋਦਾਵਰੀ ਵਿੱਚ ਹੈ। ਜਦੋਂ ਗੋਦਾਵਰੀ ਵੱਲ ਝੱਕੇ ਝਾਕਿਆ ਤੇ ਸਾਰੀ ਗੋਦਾਵਰੀ ਸੇਜਾ ਹੀ ਸੇਜਾ ਸੋਨੇ ਦੀਆਂ ਵੇਖੀਆਂ, ਹੈਰਾਨ ਹੋ ਗਿਆ। ਬਾਦਸ਼ਾਹ ਦੇ ਅੰਦਰ ਲਾਲਚ ਫੁਰਿਆ, ਇਹ ਸੋਨੇ ਦੀਆਂ ਜੜਦੀਆਂ ਹੀਰੇ ਜਵਾਹਰਾਤ ਨਾਲ ਜੜੀਆਂ ਹੋਈਆਂ ਸੇਜਾ ਪਾਵਿਆਂ ਤੇ ਇਹਨਾਂ ਨੂੰ ਮੈਂ ਕਢਾ ਲਵਾਂ। ਕਢਾਉਂਦਿਆਂ ਹੋਇਆ ਸਾਧ ਸਿੰਘ ਜੀ 70 ਸੇਜਾ ਇਸ ਦੇ ਹੱਥ ਆਈਆਂ, ਬਾਕੀ ਦੀਆਂ ਸਾਰੀਆਂ ਪਾਣੀ ਦਾ ਰੂਪ ਹੀ ਹੋ ਗਈਆਂ। ਜਿਸ ਵਕਤ 70 ਸੇਜਾ ਇਹਨੂੰ ਕੱਢ ਲਈਆਂ ਤੇ ਭਗਤ ਨਾਮਦੇਵ ਨੂੰ ਕਹਿੰਦੇ ਜੀ ਬਾਕੀ ਦੀਆਂ ਕਿੱਧਰ ਗਈਆਂ? ਕਹਿਣ ਲੱਗੇ ਭਾਈ ਤੁਹਾਡਾ ਮਸਲਿਆਂ ਵਿੱਚ ਵੀ ਕਿਤਾਬਾਂ ਕਿਉਂ ਲਿਖਿਆ ਦਹਿ ਦੁਨੀਆਂ 70 ਆਖਰ, ਜਿਹੜਾ ਦਾਨ ਕਰੇ 10 ਗੁਣਾ ਦੁਨੀਆਂ 'ਚ ਮਿਲਦਾ ਤੇ 70 ਗੁਣਾ ਅਖੀਰ ਨੂੰ ਮਿਲਦਾ, ਇਹਨੂੰ 70 ਸੇਜਾ ਅਖੀਰ ਵਾਲੀਆਂ ਮਿਲ ਗਈਆਂ, ਤੂੰ ਸੰਤੋਖ ਕਰ। ਸੁਣ ਕੇ ਬਾਦਸ਼ਾਹ ਪੈਰੀ ਪੈ ਗਿਆ ਸੀ। ਇਹ ਬਾਣੀ 'ਚ ਜ਼ਿਕਰ ਆਇਆ ਜੌਗੁਰ ਦੇਵ ਸਹਿਜ ਨਿਕਸਾਈ, ਜਦੋਂ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਨਾਮਦੇਵ ਨੇ ਸੇਜਾ ਕੱਢ ਕੇ ਦਿਖਾਤੀਆਂ ਸੋਨੇ ਦੀਆਂ, 70 ਸੇਜਾ ਬਾਦਸ਼ਾਹ ਦੇ ਹੱਥ ਆ ਗਈਆਂ ਸਨ। ਇਸ ਪ੍ਰਕਾਰ ਲੱਖਾਂ ਦੀ ਕੀਮਤ ਦਾ ਨਾਮਦੇਵ ਹੋ ਗਿਆ, ਜਿਹੜਾ ਅੱਧੀ ਅੱਧੀ ਦਮੜੀ ਜੀ ਦੇ ਭਾਈ ਜੀ ਨੂੰ ਮਿਲਦੀ ਸੀ
ਤੇ ਠੇਕਣ ਵਾਲਾ ਕੰਮ ਕਰਦਾ ਸੀ, ਚੰਦਿਆਂ ਨੂੰ ਠੇਕਦਾ ਹੁੰਦਾ ਸੀ ਤੇ ਮਹਾਰਾਜ ਸਾਹਿਬ ਨੂੰ ਕਿਰਪਾ ਕੀਤੀ, ਲੱਖਾਂ ਦੀ ਕੀਮਤ ਦੀ ਦਾ ਧਨੀ ਬਣ ਗਿਆ, ਐਸੀ ਮਹਾਰਾਜ ਨੇ ਮਿਹਰ ਕੀਤੀ। ਇਸੇ ਪ੍ਰਕਾਰ ਆਠ ਗਾਮ ਕੋ ਸ਼ੀਪਰੋ ਗੋਬਿੰਦ 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 ਸਿੰਘ ਨਾਮ ਦੇ ਮਨ ਲੀਣਾ, ਜੋ ਇੰਦਰੀਆਂ ਦਾ ਪ੍ਰਕਾਸ਼ਕ ਹੈ, ਪ੍ਰਿਥਵੀ ਦਾ ਰੱਖਕ ਹੈ, ਗੁਰਾਂ ਦੀ ਬਾਣੀ ਕਰਕੇ ਜਾਣੇ ਯੋਗ ਹੈ, ਇਸ ਬ੍ਰਹਮ ਦੇ ਨਾਲ ਜੋ ਨਾਮਦੇਵ ਦਾ ਮਨ ਲੀਣ ਹੋਇਆ, ਆੜ ਗਾਮ ਕੋ ਸ਼ੀਪਰੋ, ਆੜ ਆਸਰੇ ਰਹਿੰਦੇ ਸੀ ਨਾ ਦਵਾਂ ਦੇ, ਸਾਹ ਵਗਦੇ ਆ ਤਾਂ ਹੀ ਆਦਮੀ ਜਿਉਂਦਾ ਹੈ, ਜੋ ਸਵਾਸਾਂ ਦੇ ਆਸਰੇ ਰਹਿਣ ਵਾਲਾ ਸੀ ਤੇ ਮਹਿਕੀ ਪਦਾਰਥਾਂ ਦੇ ਛਾਪੇ ਕਰਨ ਵਾਲਾ ਸੀ, ਉਹ ਸਾਰ ਸੰਗਰੀ ਹੋਏ ਲਖੀਣਾ, ਲੱਖ ਸਰੂਪ ਨੂੰ ਲਖਣ ਵਾਲਾ ਬਣਾਤਾ ਨਾਮਦੇਵ ਭਗਤ, ਏਡਾ ਵੱਡੀ ਉਹਦੀ ਕੀਮਤ ਭਾਰਤੀ ਦੁਨੀਆਂ ਚ। ਅੱਗੇ ਤਾਂ ਮਾਇਆ ਵਾਸਤੇ ਲੋਕਾਂ ਦੇ ਚੰਦੇ ਠੇਕਦਾ ਸੀ, ਛਾਪਣ ਦਾ ਕੰਮ ਕਰਦਾ ਸੀ, ਮਹਿਗੀ ਕੰਮ ਕਰਦਾ ਸੀ, ਇਹ ਆੜ ਸਵਾਸਾਂ ਦੇ ਆਪਣੇ ਚਲਾਉਣ ਦੇ ਰੋਜੀ ਕਰ ਰਿਹਾ ਸੀ, ਸੋ ਇਸ ਤਰ੍ਹਾਂ ਮਹਿਗੀ ਪਦਾਰਥਾਂ ਹੀ ਸੀ, ਪਰ ਹੁਣ ਲਿਖਣ ਵਾਲਾ ਸਰੂਪ ਦੇ ਹੋ ਗਿਆ, ਲੱਖ ਰੂਪ ਨੂੰ ਜਾਣ ਲਿਆ ਭਗਤ ਨਾਮਦੇਵ ਨੇ, ਐਸੀ ਕਿਰਪਾ ਕੀਤੀ ਮਹਾਰਾਜ ਨੇ।
ਰਹਾਉ ਬੁਨਣਾ ਤਨਣਾ ਤਿਆਗ ਕੈ,
ਬੁਨਣਾ ਤਨਣਾ ਸਭ ਭਜੇ ਹੋਏ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ, ਜਬ ਲਗ ਤਾਗਾ ਬਾਹੋਂ ਵੇਹੀ, ਤਬ ਲਗ ਵਿਸਰੇ ਰਾਮ ਸੁਨੇਹੀ। ਕਿਸੇ ਨੇ ਕਿਹਾ ਕਬੀਰ ਸਾਹਿਬ ਤੂੰ ਤਾਂ ਹੀ ਕਿਉਂ ਤਨੋਂ ਹਟ ਗਿਆ, ਬੁਨਣੋਂ ਹਟ ਗਿਆ, ਤਾਂ ਨਾ ਕਬੀਰ ਜੀ ਨੇ ਕਿਹਾ ਬਈ ਮੈਂ ਮੇਰੀ ਮਤ ਹੋਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਿਓ ਮੈਂ ਲਾਹਾ, ਬੁਣਨਾ ਤਰਨਾ ਸਭ ਤਜੋ ਤਜੋ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਜਬ ਲੱਗ ਜਦੋਂ ਮੈਂ ਨਾਰੀ ਥਾਣੀ ਤਾਗੇ ਨੂੰ ਕਹਿੰਦੇ ਸਿੱਖ ਜਿਹਾ ਨਾ ਸੁਹਾਗਾ ਮਾਰ ਕੇ, ਇੰਨਾ ਚਿਰ ਮੈਂ ਵਿਸਰਨਾ ਨਹੀਂ ਚਾਹੁੰਦਾ, ਤਬ ਲੱਗ ਜਬ ਲੱਗ ਤਾਗਾ ਬਾਹੋਂ ਵੇਹੀ, ਨਲੀ ਦੇ ਸ਼ੇਖ ਥਾਣੀ ਇਹਨਾਂ ਚ ਤਾਗਾ ਪਾਉਣਾ ਹੈ, ਤਬ ਲੱਗ ਵਿਸਰੇ ਰਾਮ ਸੁਨੇਹੀ, ਉਹਨਾਂ ਚਿਰ ਮੇਰਾ ਪਿਆਰਾ ਵਾਹਿਗੁਰੂ ਭੁੱਲਦਾ ਹੈ, ਇਸ ਕਰਕੇ ਮੈਂ ਕੰਮ ਛੱਡਦਾ ਹੈ। ਸੁਣ ਕਰਕੇ ਹੈਰਾਨ ਹੋ ਗਏ ਲੋਕ, ਕਿਉਂ ਮਹਾਰਾਜ ਸਾਹਿਬ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ
ਬੁਨਣਾ ਤਨਣਾ ਤਿਆਗ ਕੈ,
ਬੁਨਣਾ ਤਾਣੇ ਦਾ ਤਨਣਾ ਤਿਆਗ ਕੇ ਛੱਡ ਕੇ,
ਪ੍ਰੀਤ ਚਰਨ ਕਵੀਰਾ,
ਕਬੀਰ ਜੀ ਨੇ ਮਹਾਰਾਜ ਦੇ ਚਰਨਾਂ ਕਮਲਾਂ ਚ ਪ੍ਰੀਤ ਲਾ ਲਈ,
ਨੀਚ ਕੁਲਾ ਜੁਲਾਹਰਾ,
ਜੁਲਾਹਾ ਕਹਿੰਦੇ ਜੁਲਾਹਾ ਚ ਵੀ ਨੀਵਾਂ ਦੱਸਦੇ ਸਨ, ਜੁਲਾਰਾ ਦੱਸਦੇ ਸਨ,
ਪਾਇਓ ਗੁਣੀ ਗਹੀਰਾ,
ਪਾਤਸ਼ਾਹ ਜੀ ਕਿਰਪਾ ਕਰਕੇ ਗੁਣੀ ਗੁਣਾਂ ਦਾ ਗਹੀਰਾ ਖਜ਼ਾਨਾ ਬਣ ਗਿਆ। ਗਹੀਰਾ ਜਿਵੇਂ ਪਾਠੀਆਂ ਦਾ ਹੁੰਦਾ ਹੈ, ਪਾਠੀਆਂ ਦਾ ਖਜ਼ਾਨਾ ਹੁੰਦਾ ਹੈ, ਇਉਂ ਗਹੀਰਾ ਖਜ਼ਾਨੇ ਦਾ ਵਾਚਕ ਹੈ, ਉਹ ਗੁਣਾਂ ਦਾ ਖਜ਼ਾਨਾ ਬਣ ਗਿਆ। ਗਹੀਰਾ ਨਾਲ ਸਮੁੰਦਰ ਦਾ ਡੂੰਘਾ ਹੋਣੇ ਤੇ ਗੁਣਾਂ ਦਾ ਸਮੁੰਦਰ ਬਣ ਗਿਆ, ਐਸਾ ਕਬੀਰ ਜੀ ਨੂੰ ਪ੍ਰਤਾਪ ਪਾਇਆ। ਫੇਰ ਪੜੋ ਇਹੋ ਦੋ ਤੁਕਾਂ,
ਬੁਨਣਾ ਤਨਣਾ ਤਿਆਗ ਕੈ,
ਬੁਨਣਾ ਜਿਹੜਾ ਸੀ ਸੰਸਾਰ ਦੇ ਨਾਲ ਪ੍ਰੇਮ ਪਾਉਣ ਨੂੰ ਬਸਣ ਦਾ ਜਿਹੜਾ ਬੁਨਣਾ ਸੀ, ਤੇ ਦੁਨੀਆਂ ਦੇ ਨਾਲ ਜਿਹੜਾ ਤਾਣ ਲਾ ਕੇ ਤਰਕਾਂ ਆਦਿਕ ਬਾਣੀਆਂ ਤਰਨਾ ਤਰਕਾਂ ਮਾਰੀਆਂ ਨੂੰ ਤਰਨਾ ਸੀ, ਅਤੇ ਅਗਿਆਨ ਦੇ ਸਹਿਜ ਦੇਹ ਨੂੰ ਆਪਣਾ ਮਨ ਨੂੰ ਬਸਣ ਦਾ ਬੁਣਨਾ ਸੀ ਜਿਹੜਾ, ਤੇ ਤਾਣੇ ਦਾ ਜਿਹੜਾ ਤਰਨਾ ਸੀ ਸੰਸਾਰ ਦੇ ਤਰਕਾਂ ਆਦਿਕਾਂ ਦਾ ਤਰਨਾ ਸੀ, ਜਿਹੜਾ ਤਾਣਾ ਤਰਨਾ ਸੀ, ਇਹਨਾਂ ਨੇ ਤਿਆਗ ਦਿੱਤਾ।
ਪ੍ਰੀਤ ਚਰਨ ਕਬੀਰਾ,
ਸਾਹਿਬ ਨੂੰ ਮਹਾਰਾਜ ਦੇ ਚਰਨਾਂ ਕਮਲਾਂ ਨੇ ਪ੍ਰੀਤੀ ਲਾ ਲਈ,
ਨੀਚ ਕੁਲਾ ਜੁਲਾਹਰਾ,
ਕੁਲ ਵਾਲਾ ਕਹਿੰਦੇ ਸੀ ਜੁਲਾਹਿਆਂ ਦੇ ਵਿੱਚੋਂ ਵੀ ਛੋਟਾ ਜੁਲਾਹਾ,
ਭਇਓ ਗੁਣੀ ਗਹੀਰਾ,
ਨੀਵੀਂ ਕੁਲ ਵਾਲਾ ਜਿਹੜਾ ਸੀ, ਜੋ ਲਾਹਰਾ ਪਰਮੇਸ਼ਵਰ ਦੀ ਲਹਿਰ ਉੱਠੀ ਪ੍ਰੇਮ ਦੀ, ਤੇ ਲਾਹਰਾ ਲਾਹਾ ਲੈ ਲਿਆ ਰਾਹ ਪਿਆਰੇ ਵਿਆਪਕ ਦਾ, ਭਇਓ ਗੁਣੀ ਗਹੀਰਾ, ਉਹ ਗੁਣਾਂ ਦਾ ਗਿਆਨ ਆਦਿ ਕਹਿੰਦਾ ਗਹੀਰਾ ਸਮੁੰਦਰ ਬਣ ਗਿਆ।
ਰਵਿਦਾਸ ਟੂਭੰਤਾ ਢੂਰ ਨੀਤ,
ਰਵਿਦਾਸ ਭਗਤ ਜੀ, ਰਵਿਦਾਸ ਚਮਾਰ ਉਸਤ ਕਰੇ ਹਰ ਕੀਰਤ ਨਿਮਖਿਕ ਗਾਏ, ਪਤ ਜਾਤ ਤੁਮ ਪਿਆ ਚਾਰ ਵਰਨ ਪਏ ਪਗਾਏ, ਸਤਿਗੁਰੂ ਰਾਮਦਾਸ ਜੀ ਨੇ ਵਚਨ ਕੀਤੇ ਹੈ। ਇਸੇ ਪ੍ਰਕਾਰ ਰਵਿਦਾਸ ਜੀ ਟੂਭੰਤਾ ਢੂਰ ਮੁਰਦਿਆਂ ਨੂੰ ਨਿਤਾ ਵਰਤੀ, ਰਵਿਦਾਸ ਦੇ ਜਿਹੜੇ ਗੁਆਂਢੀ ਸੀ ਰਵਿਦਾਸ ਦੀ ਕੌਮ ਦੇ ਢੋਂਦੇ ਸਨ, ਨਿਤਾ ਵਰਤੀ ਢੋਲ ਮੁਰਦਿਆਂ ਪਸ਼ੂਆਂ ਦੇ ਤਾਈ,
ਤਿੰਨ ਤਿਆਗੀ ਮਾਇਆ,
ਮਾਇਆ ਦਾ ਮੋਹ ਛੱਡ ਦਿੱਤਾ। ਇੱਕ ਵਾਰੀ ਦੀ ਗੱਲ ਹੈ, ਅੰਤਰਜਾਮੀ ਨੇ ਰਵਿਦਾਸ ਨੂੰ ਪਰਖਣ ਵਾਸਤੇ ਕਿਹਾ ਕਿ ਲੈ ਪਾਰਾ ਰਵਿਦਾਸ ਜੀ ਪਾਰਸ ਦੀ ਵੱਟੀ ਕੋਲੇ ਰੱਖਿਆ ਕਰ, ਤੇ ਕਾਹਨੂੰ ਜੁੱਤੇ ਗੜਨਾ ਹੈ, ਇਉਂ ਪਾਰਸ ਦੇ ਨਾਲ ਲੋਹੇ ਨੂੰ ਸੋਨਾ ਬਣਾ ਲਿਆ ਕਰ। ਭਗਤ ਰਵਿਦਾਸ ਨੂੰ ਕਿਹਾ ਜੀ ਇਸ ਪਾਰਸ ਚ ਕੀ ਗੁਣ ਹੈ, ਰਵਿਦਾਸ ਜੀ ਦੀ ਆਰੀ ਜਿਹੜੀ ਸੀ ਵਿੱਚ ਛੇਕ ਕੱਢਣ ਵਾਲੀ ਤੇ ਰੰਬੀ ਜਿਹੜੀ ਚੰਮ ਨੂੰ ਛੱਲਣ ਵਾਲੀ ਸੀ, ਉਹ ਦੋਹਾਂ ਨੂੰ ਪਾਸ ਦੀ ਵੱਟੀ ਲਾ ਕੇ ਮਹਾਰਾਜ ਜੀ ਨੇ ਸਵੇਰੇ ਦੀਆਂ ਬਣਾ ਦਿੱਤੀਆਂ। ਜੋ ਸਵੇਰੇ ਦੀਆਂ ਬਣਾ ਦਿੱਤੀਆਂ ਕੰਮ ਆਵੇ ਛੱਡ ਬੈਠਾ, ਤੇ ਉਸ ਵੇਲੇ ਲੋਕ ਆ ਕੇ ਕਹਿਣ ਰਵਦਾਸ ਜੀ ਗੰਢ ਕੋਈ ਸਾਡਾ ਜੁੱਤਾ, ਤਾਂ ਕਹਿੰਦਾ ਆਰ ਨਹੀਂ ਜੇ ਧੁੱਪੋ, ਮੇਰੇ ਕੋਲ ਆਰ ਨਹੀਂ ਭਾਈ ਰਹੀ ਸਵੇਰੇ ਦੀ, ਆਰ ਜਿਹੜੀ ਹੈ ਤੋਪਾ ਕਰਨ ਵਾਸਤੇ ਨਹੀਂ, ਰਾਂਬੀ ਠਾਂ ਰੋਪੋ, ਰਾਂਬੀ ਵੀ ਸਵੇਰੇ ਦੀ ਬਣਾ ਗਏ ਹੈ, ਇਸ ਕਰਕੇ ਮੈਥੋਂ ਕੰਮ ਨਹੀਂ ਕੋਈ ਹੁੰਦਾ। ਇਹ ਛੱਡਦੀ ਸੀ ਕਾਰ, ਇੱਕ ਮਹੀਨੇ ਮਗਰੋਂ ਫਿਰ ਆ ਕੇ ਸਭ ਦੇ ਰੂਪ ਚ ਮਾਰਿਆ, ਕਹਿੰਦੇ ਵੀ ਸਾਡੀ ਪਾਸ ਦੀ ਵੱਟੀ ਦੇ ਤੈਂ ਮਹੀਨੇ ਚ ਸੋਨਾ ਬਣਾ ਲਿਆ ਹੋਣਾ, ਕਹਿੰਦੇ ਜਿੱਥੇ ਰੱਖੀ ਉੱਥੇ ਵੇਖ ਲਓ। ਜੋ ਵੇਖੀ ਤੇ ਉੱਥੇ ਹੀ ਪਈ, ਕਹਿੰਦੇ ਤੂੰ ਕੁਝ ਬਣਾਇਆ ਨਾ ਸੋਨਾ। ਉਸ ਵੇਲੇ ਰਵਿਦਾਸ ਜੀ ਨੇ ਕਿਹਾ ਮੈਂ ਤੇਰੀ ਭਗਤੀ ਕਰਾਂ ਕੋਈ ਸੋਨਾ ਬਣਾਉਂਦਾ ਫਿਰਾਂ। ਇਸ ਪ੍ਰਕਾਰ ਤੂੰ ਤਿਆਗੀ ਮਾਇਆ, ਮਾਇਆ ਦਾ ਮੋਹ ਛੱਡਦਾ ਸੀ, ਮਾਰ ਦੀ ਪਾਸ ਦੀ ਵੱਟੀ ਲੈ ਕੇ ਵੀ ਸੋਨਾ ਬਣਾਉਣ ਦਾ ਲਾਲਚ ਨਹੀਂ ਸੀ ਕੀਤਾ। ਐਡੇ ਤਿਆਗੀ ਰਵਿਦਾਸ ਭਾਗੀ ਜੀ ਹੋਏ ਹਨ।
ਪ੍ਰਗਟ ਹੋਆ ਸਾਧ ਸੰਗ
ਦਰਸ਼ਨ ਪਾਇਆ, ਹਰੀ ਨੂੰ ਪ੍ਰਤੱਖ ਹੋ ਕੇ ਜੋ ਦਰਸ਼ਨ ਦਿੱਤਾ ਰਵਿਦਾਸ ਭਗਤ ਜੀ ਨੇ ਦਰਸ਼ਨ ਪਾਇਆ, ਸਾਰੀ ਸਾਧ ਸੰਗਤ ਪ੍ਰਗਟ ਹੋ ਗਿਆ ਰਵਿਦਾਸ ਭਗਤ। ਇਸ ਪ੍ਰਕਾਰ ਭਗਤੀ ਦਾ ਪ੍ਰਤਾਪ ਇਹਨੂੰ ਪ੍ਰਤਾਪ ਕਰਕੇ ਮਹਾਰਾਜ ਸਾਹਿਬ ਇਹਨੂੰ ਪ੍ਰਤੱਖ ਹੋ ਕੇ ਮਿਲੇ, ਸਾਧ ਸੰਗਤ ਵਿੱਚੋਂ ਮਿਲ ਕੇ ਪਰਮੇਸ਼ਰ ਪ੍ਰਤੱਖ ਹੋ ਗਿਆ, ਪ੍ਰਗਟ ਹੋ ਗਿਆ, ਹਰੀ ਦਾ ਦਰਸ਼ਨ ਆਪ ਵੀ ਪਾਇਆ, ਸਾਧ ਸੰਗਤ ਨੂੰ ਵੀ ਕਰਾਇਆ।
ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ,
ਹਰੀ ਦਾ ਦਰਸ਼ਨ ਪਾ ਕੇ ਸਾਰੀ ਸਾਧ ਸੰਗਤ ਰਵਿਦਾਸ ਭਗਤ ਜੀ ਪ੍ਰਗਟ ਹੋ ਗਏ ਬੰਦਗੀ ਕਰਕੇ।
ਸੈਨ ਨਾਈ ਬੁਤਕਾਰੀਆ,
ਇਸੇ ਪ੍ਰਕਾਰ ਸੈਨ ਨਾਈ ਸੀ, ਇਹ ਲੋਕਾਂ ਦੇ ਕੰਮ ਧੰਦੇ ਕਰਨ ਨੂੰ ਬੁੱਧੀਆਂ ਕਰਨ ਵਾਲਾ ਸੀ, ਲੋਕਾਂ ਦੇ ਕਾਰੋਬਾਰ ਚਲਾਉਣ ਵਾਲਾ ਸੀ, ਕਦੇ ਕਿਸੇ ਦੇ ਸੁਨੇਹਾ ਦਿਆਇਆ, ਕਿਸੇ ਦੇ ਮੁਕਲਾਵੇ ਦਾ, ਕਿਸੇ ਦੇ ਮੰਗਣੇ ਦਾ, ਕਿਸੇ ਦੇ ਲੜਕੀ ਲਿਆਉਣ ਦਾ, ਇਸ ਪ੍ਰਕਾਰ ਬੁੱਧੀਆਂ ਕਰਨ ਵਾਲਾ ਸੀ, ਜਿਹੜਾ ਦੁਨੀਆਂ ਦੇ ਕੰਮ ਕਰਨ ਵਾਲਾ ਸੈਨ ਨਾਈ ਸੀ।
ਉਹ ਘਰ ਘਰ ਸੁਣਿਆ,
ਉਹ ਘਰਾਂ ਘਰਾਂ ਚ ਸੁਣਿਆ ਗਿਆ ਸੀ ਕਿ ਬੁੱਧੀਆਂ ਕਰਨ ਵਾਲਾ ਨਾਈ ਸੀ।
ਹਿਰਦੇ ਵਸਿਆ ਪਾਰ ਬ੍ਰਹਮ,
ਸੈਨ ਭਗਤ ਦੇ ਹਿਰਦੇ ਦੀ ਪਾਰ ਨੂੰ ਪਰਮੇਸ਼ੁਰ ਵਸ ਗਿਆ,
ਭਗਤਾ ਮਹਿ ਗਣਿਆ,
ਭਗਤੀ ਗਿਣਤੀ ਗਣਿਆ ਗਿਆ। ਸੋ ਇਹ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਨ ਨਾਈ, ਕਬੀਰ ਦਾ ਪ੍ਰਕਾਸ਼ ਸੁਣ ਕੇ ਰਾਮਾਨੰਦ ਤੋਂ ਜਾ ਉਪਦੇਸ਼ ਲਿਆ ਸੀ, ਸਿੱਖ ਬਣ ਗਿਆ ਸੀ, ਸੈਨ ਜਿਹੜਾ ਭਗਤ ਸੀ। ਇਹ ਸਾਧ ਸੰਗਤ ਜੀ ਹਮੇਸ਼ਾ ਲਈ ਭਗਤੀ ਕਰਿਆ ਕਰਦਾ, ਤੇ ਰਾਜਾ ਸੀ ਇੱਕ ਉੱਥੋਂ ਦਾ, ਉਸ ਰਾਜੇ ਦੇ ਤਾਈਂ ਸਾਧ ਸੰਗਤ ਜੀ ਕੋਈ ਸਰੀਰ 'ਚ ਐਸੀ ਬਿਮਾਰੀ ਸੀ, ਜਿੰਨੀਆਂ ਦਵਾਈਆਂ ਵਰਤੇ ਉਹਦੀ ਪੀੜ ਵੱਧਦੀ ਜਾਂਦੀ ਸੀ, ਕਿਸੇ ਪ੍ਰਕਾਰ ਰਾਜੀ ਨਹੀਂ ਸੀ। ਉਹਦਾ ਨਾਮ ਰਾਜਾ ਰਾਮ ਲਿਖਿਆ ਹੋਇਆ ਆਪਣੇ ਭਗਤ ਮਾਲਾ ਵਿੱਚ। ਉਹ ਰਾਜਾ ਰਾਮ ਰਾਜਾ ਵੀ ਜਦੋਂ ਭਗਤ ਇਹ ਸਹਿਣ ਜਾ ਕੇ ਹੱਥ ਲਾਇਆ ਕਰੇ, ਭਗਤੀ ਦੇ ਪ੍ਰਤਾਪ ਕਰਕੇ ਇਹਦੇ ਹੱਥ ਲਾਉਣੇ ਕਰਕੇ ਉਹਦੇ ਸਰੀਰ ਨੂੰ ਸ਼ਾਂਤੀ ਆ ਜਾ ਕਰੇ, ਇਸ ਕਰਕੇ ਸਾਰੀ ਰਾਤ ਇਹਨੂੰ ਉਹਦੀ ਮੁੱਠੀ ਚਾਪੀ ਕਰਨੀ ਪਿਆ ਕਰੇ। ਇੱਕ ਦਿਨ ਦੀ ਗੱਲ ਹੈ ਕਿ ਸੰਤ ਮਹਾਤਮਾ ਸਹਿਣ ਭਗਤ ਦੇ ਘਰ ਵਿੱਚ ਆਏ, ਉਹਨਾਂ ਨੇ ਸਾਰੀ ਰਾਤ ਕੀਰਤਨ ਕੀਤਾ, ਕੀਰਤਨ ਹੋਇਆ ਰਹਿਣ ਸਵਾਈ, ਛੱਡ ਨੂੰ ਸੱਚੇ ਸੰਤ ਦਾ ਰਾਜ ਦੁਆਰ ਨਾਲ ਹੁਕਮ ਆਈ, ਸੰਤਾਂ ਦੀ ਸੰਗਤ ਨਾਲ ਛੱਡ ਸਕਿਆ, ਰਾਜ ਦੁਆਰੇ ਜਾ ਕੇ ਕੋਈ ਟਹਿਲ ਨਾ ਕੀਤੀ। ਉਸ ਵੇਲੇ ਸੱਚੇ ਪਾਤਸ਼ਾਹ ਸੋਚਿਆ ਮੇਰੇ ਭਗਤ ਦੀ ਰਾਜਾ ਨਰਾਦਰੀ ਨਾ ਕਰੇ, ਸੈਨ ਰੂਪ ਹਰ ਹੋ ਕੇ ਆਇਆ ਰਾਣੇ ਨੂੰ ਰਿਜਾਈ, ਸੈਨ ਦਾ ਰੂਪ ਧਾਰ ਕੇ ਰਾਜੇ ਨੂੰ ਜਦੋਂ ਹੱਥ ਲਾਏ ਉਹਦਾ ਸਾਰਾ ਰੋਗ ਹੀ ਝੱਕਤਾ, ਰਾਜੀ ਕਰ ਦਿੱਤਾ। ਇਸ਼ਨਾਨ ਕਰਾ ਕੇ ਜਿਸ ਵਕਤ ਸੈਨ ਭਗਤ ਨੇ ਆਉਣਾ ਸੀ ਉਹ ਤੋਂ ਪਹਿਲਾਂ ਮਾਰਾ ਅਲੋਪ ਹੋ ਗਏ, ਜਿਸ ਵਕਤ ਅਲੋਪ ਹੋ ਗਏ ਉੱਧਰ ਸੈਨ ਜਿਹੜਾ ਸੀ ਸੰਤ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ, ਸੰਤਾਂ ਨੂੰ ਵਿਦਿਆ ਕਰਕੇ ਰਾਜ ਦੁਆਰੇ ਗਿਆ ਸ਼ਰਮ ਖਾ ਕੇ ਵੀ ਰਾਜਾ ਵੀ ਕੋਈ ਰਾਜ ਹੋਵੇਗਾ। ਰਾਜੇ ਨੇ ਅੱਗੋਂ ਨੂੰ ਵੇਖ ਕੇ ਗਲੋਂ ਖੋਲ ਕਵਾਜ ਪਹਿਨਾਈ, ਗਲ ਚੋਂ ਪੁਸ਼ਾਕਾ ਖੋਲ ਕੇ ਇਹਨੂੰ ਰਾਜ ਸਿੰਘਾਸਨ ਦੇ ਉੱਤੇ ਬਿਠਾ ਦਿੱਤਾ ਕਿ ਰਾਜ ਦੇਵਤਾ, ਉਦੋਂ ਦਾ ਨਾਨੀਆਂ ਦਾ ਨਾਂ ਰਾਜੇ ਪਿਆ ਪਿਆ, ਇਹ ਰਾਜ ਦੇਵਤਾ ਇਸ ਨੇ ਆਪਣਾ। ਉਸ ਵਕਤ ਸੈਨ ਭਗਤ ਨੂੰ ਕਿਹਾ ਮੈਨੂੰ ਰਾਜ ਦਿੰਦਾ ਤੂੰ ਮੈਨੂੰ, ਮੈਂ ਤਾਂ ਗੈਰ ਹਾਜ਼ਰ ਹਾਂ, ਰਾਜ ਤੇਰੀ ਸੇਵਾ ਨਹੀਂ ਕੀਤੀ। ਰਾਜਾ ਕਹਿਣ ਲੱਗਾ ਬਸ ਕੀਤਾ ਹਾਂ, ਤੁਧ ਅੱਜ ਸੁਣੇ ਬੋਲੇ ਰਾਜਾ ਸੁਣੇ ਲੁਕਾਈ, ਤੈਂ ਤਾਂ ਮੈਨੂੰ ਇੰਨਾ ਵਸ ਕਰ ਲਿਆ, ਮੇਰਾ ਰੋਗ ਹੀ ਚੱਕਦਾ ਹੱਥ ਲਾ ਕੇ। ਤਿਉਂ ਰਾਜਾ ਬੋਲਦਾ ਸਾਰੇ ਲੋਕ ਲੁਕਾਈ ਸੁਣਦੇ ਹਨ। ਉਸ ਵਕਤ ਸਾਧ ਸੰਗਤ ਜੀ ਸੈਨ ਕਹਿੰਦਾ ਜਿਹਨੇ ਕੀਤੇ ਦਾ ਚੱਕਿਆ ਰੋਗ ਉਹਦੇ ਮੈਨੂੰ ਦਰਸ਼ਨ ਕਰਾ। ਸੈਨ ਤਖ਼ਤ ਤੇ ਨਾ ਬੈਠੇ ਤੇ ਮੱਲੋ ਮੱਲੀ ਰਾਜਾ ਚਰਨ ਪਕੜ ਕੇ ਬਿਠਾਵੇ। ਅਖੀਰ ਸੈਨ ਪਿਛਲੇ ਪਾਸੇ ਉੱਲਣ ਗਿਆ ਡਿੱਗ ਪਿਆ। ਜੋ ਡਿੱਗਣ ਲੱਗਾ ਮਹਾਰਾਜ ਪ੍ਰਤੱਖ ਹੋ ਕੇ ਸੈਨ ਨੂੰ ਛਾਤੀ ਨਾਲ ਲਾ ਗਿਆ। ਕਹਿੰਦੇ ਵੀ ਤੈਨੂੰ ਰਾਜ ਦੀ ਵੀ ਭੁੱਖ ਨਹੀਂ, ਤੈਨੂੰ ਦਰਸ਼ਨ ਦੇ ਦਿੰਦੇ। ਦਰਸ਼ਨ ਦੇ ਕੇ ਸੀ ਸੈਨ ਭਗਤ ਨੂੰ ਫਿਰ ਆਰਤੀ ਕੀਤੀ ਸੀ, ਰੂਪਦੀਪ ਕਿਰਸਾਜ ਆਰਤੀ ਵਾਰਨੇ ਜੋ ਕਮਲਾਪਤੀ। ਇਸ ਪ੍ਰਕਾਰ ਸਾਧ ਸਿੰਘ ਜੀ ਮਹਾਰਾਜ ਦਰਸ਼ਨ ਦਿੱਤੇ ਸੈਨ ਨੂੰ, ਤਾਂ ਸੈਨ ਨੂੰ ਸੰਤੋਖ ਹੋਇਆ ਸੀ। ਕਹਿੰਦੇ ਹਨ
ਹਿਰਦੇ ਵਸਿਆ ਪਾਰ ਬ੍ਰਹਮ,
ਪਾਰ ਬ੍ਰਹਮ ਪਰਮੇਸ਼ਰ ਵਸ ਗਿਆ।
ਭਗਤਾ ਮਹਿ ਗਣਿਆ,
ਗਿਣਤੀ ਸੈਨ ਭਗਤ ਵੀ ਗਿਣਿਆ ਗਿਆ ਵਿਚਾਰਿਆ ਗਿਆ।
ਇਹ ਵਿਧ ਸੁਣ ਕੇ ਜਾਟ ਰੂ
ਧੰਨਾ ਜੀ ਪ੍ਰਾਪਤ ਰਹਿੰਦੇ ਮਹਾਰਾਜ। ਇਹ ਵਿਧੀ ਸੁਣ ਕੇ ਜਾਟ ਰੋ, ਜੱਟ ਜਿਹੜਾ ਜੱਟ ਜਾਟ ਦਿੱਲੀ ਦਾ ਜਾਟ ਸੀ ਨਾ, ਜਾਟ ਕੌਣ ਜਿਹੜੀ ਹੈ। ਇਹ ਵਿਧੀ ਸੁਣ ਕੇ ਜੱਟ ਰੋ, ਕਹਿੰਦੇ ਜੱਟਾਂ ਵਿੱਚੋਂ ਜੱਟ ਰੋ ਛੋਟਾ ਮਾਣ ਤੋਂ ਰਹਿਤ ਜੱਟ ਰੋ। ਸੋ ਜਾਟ ਕਹਿੰਦੇ ਰੋ ਪਿਆ, ਕਹਿੰਦੇ ਸੰਪਰਦਾਇ ਵਾਲੇ ਕਹਿੰਦੇ ਜੱਟ ਰੋ ਪਿਆ। ਅਤੇ ਰਾਜੀ ਜਵਾਲਾ ਸੁਣੀ ਸਹਿਜਪੁਰ ਵਾਲੇ ਕਹਿੰਦੇ ਜੱਟ ਨੂੰ ਰੋਹ ਚੜ ਗਿਆ। ਕਹਿੰਦੇ ਜੁਲਾਹੇ ਤਰ ਗਏ, ਛਿੰਬੇ ਤਰ ਗਏ, ਨਾਈ ਤਰ ਗਏ, ਅਰਦਾਸੀਏ ਤਰ ਗਏ, ਮੈਂ ਕਿਉਂ ਨਾ ਤਰਾਂਗਾ, ਕਿਉਂਕਿ ਜੱਟ ਨੂੰ ਰੋਹ ਚੜ ਗਿਆ। ਅਸਲ ਕਿ ਜੱਟ ਰੋ ਸ਼ਬਦ ਹੈ, ਜਿਵੇਂ ਜੁਲਾਹਾ ਸ਼ਬਦ ਹੈ ਇਵੇਂ ਜੱਟ ਰੋ ਸ਼ਬਦ। ਇਸ ਪ੍ਰਕਾਰ ਇਹ ਵਿਧੀ ਨੂੰ ਸੁਣ ਕੇ ਜੱਟ ਰੋ ਜੋ ਜੱਟ ਸੀ
ਉੱਠ ਭਗਤੀ ਲਾਗਾ,
ਉੱਠ ਕਰਕੇ ਉਪਰਾਮ ਹੋ ਕੇ ਸੰਸਾਰ ਵੱਲੋਂ ਵਾਹਿਗੁਰੂ ਦੀ ਭਗਤੀ ਚ ਲੱਗ ਗਿਆ।
ਮਿਲੇ ਪ੍ਰਤੱਖ ਗੁਸਾਈਆ,
ਹੋ ਕੇ ਪ੍ਰਿਥਵੀ ਦਾ ਸਾਈ ਮਹਾਰਾਜ ਸਾਹਿਬ ਮਿਲ ਗਿਆ।
ਧੰਨਾ ਵੱਡ ਭਾਗਾ,
ਕਹਿੰਦਾ ਮੈਂ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਅਰਜਨ ਸਾਹਿਬ ਧੰਨਾ ਵੱਡਿਆ ਭਾਗਾ ਵਾਲਾ ਹੋ ਗਿਆ। ਜੇ ਪੱਥਰ ਦੀ ਪੂਜਾ ਕਰਕੇ ਕਹਿੰਦੇ ਧੰਨੇ ਨੂੰ ਮਿਲਿਆ, ਉਸ ਮੈਨੂੰ ਜੇ ਪੱਥਰ ਦੀ ਪੂਜਾ ਮਿਲਦਾ, ਜਿਹੜਾ ਪ੍ਰਲੋਚਨ ਸੀ ਬਾਹਮਣ ਜੇ ਪੱਥਰ ਦੇਖ ਕੇ ਉਹਨੂੰ ਵੀ ਮਿਲ ਜਾਣਾ ਚਾਹੀਦਾ ਸੀ। ਇਸ ਕਰਕੇ ਧੰਨੇ ਨੂੰ ਖਿਆਲ ਹੋ ਗਿਆ, ਮਹਾਰਾਜ ਮੈਨੂੰ ਛੇਤੀ ਦਰਸ਼ਨ ਹੋ ਗਏ ਆਪਦੇ, ਸ਼ਾਹ ਰੋਟੀ ਲੈ ਪੋ, ਲੱਸੀ ਤੇ ਰੋਟੀ ਮਿਸਰੀ ਖੁਆਈ। ਉਸ ਵੇਲੇ ਕਿਹਾ ਧੰਨੇ ਤੂੰ ਕੰਮ ਦੱਸ ਜਿਹੜਾ ਤੇਰਾ ਕਰੀਏ। ਇਹਨੇ ਕਿਹਾ ਮਹਾਰਾਜ ਮੈਂ ਭਗਤੀ ਕਰਾਂਗਾ, ਤੁਸੀਂ ਮੇਰਾ ਹਲ ਵੀ ਵਾਹੋ, ਸਾਰੇ ਖੂਹ ਵੀ ਜੋੜੋ, ਸਭ ਕੰਮ ਕਰੋ, ਮੇਰੇ ਪਿਆਰੇ ਵੀ ਮੋੜੋ। ਉਹਨੇ ਰੂਪ ਧਾਰ ਕੇ ਅੰਦਰ ਜਾਣੀ ਸਰਗੁਣ ਸਰੂਪ ਚ ਕੰਮ ਕਰਨ ਲੱਗ ਗਏ। ਉਸ ਵਕਤ ਧੰਨੇ ਦੇ ਅੰਦਰ ਖਿਆਲ ਫੁਰਿਆ ਵੀ ਛੇਤੀ ਮੈਨੂੰ ਪ੍ਰਾਪਤ ਹੋ ਗਿਆ। ਧੰਨੇ ਨੂੰ ਉਸ ਵੇਲੇ ਜਿਤਾਇਆ, ਪਹਿਲੇ ਪਿਛਲੇ ਜਨਮਾਂ ਵੱਲ ਵੇਖ, ਸਤ ਸੰਗਤ ਜੀ ਉਹ ਪਿਛਲੇ ਜਨਮ ਵੇਖੇ, 1100 ਜਨਮ ਧਾਰਦਾ ਰਿਹਾ ਸੀ, 1100 ਜਨਮ ਚ ਭਗਤੀ ਕੀਤੀ ਸੀ ਤੇ ਐਤੀ ਵਾਰ ਮਹਾਰਾਜ ਸਾਹਿਬ ਨੂੰ ਪ੍ਰਤੱਖ ਹੋ ਕੇ ਮਿਲੇ। ਮੇਰੇ ਧੰਨੇ ਦਾ ਅਵਤਾਰ ਭਾਈ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਵਿੱਚ ਹੋਏ ਹਨ।
ਮਿਲੇ ਪ੍ਰਤੱਖ ਗੁਸਾਈਆ,
ਪ੍ਰਤੱਖ ਹੋ ਕੇ ਪ੍ਰਿਥਵੀ ਦੇ ਸਾਈ ਮਹਾਰਾਜ ਸਾਹਿਬ ਮਿਲੇ ਹਨ।
ਧੰਨਾ ਵੱਡ ਭਾਗਾ,
ਵੱਡੀਆਂ ਭਾਗਾਂ ਵਾਲਾ ਹੋ ਗਿਆ ਮਹਾਰਾਜ ਦੀ ਕਿਰਪਾ ਕਰਕੇ।
ਰੇ ਚਿਤ ਚੇਤ ਸਕੀਨਾ ਦਯਾਲ ਦਮੋਦਰ,
ਹੁਣ ਭਾਵੇਂ ਧੰਨਾ ਜੀ ਸਾਧ ਸੰਗਤ ਜੀ ਇੱਕ ਵਾਰੀ ਸੋਹਣੀ ਬੀਜਣ ਵਾਸਤੇ ਚੱਲੇ, ਮੋਠ ਬੀਜਣ ਵਾਸਤੇ, ਮੂੰਗੀ ਬੀਜਣ ਵਾਸਤੇ, ਇਹਨਾਂ ਦੇ ਪੰਡ ਸਿਰ ਦੇ ਤੇ ਚੱਕੀ ਹੋਈ ਹੈ। ਜਿਸ ਵੇਲੇ ਚੱਲੇ ਰਾਹ ਚ ਸਾਧੂਆਂ ਦੀ ਜਮਾਤ ਮਿਲੀ, ਉਹ ਸੱਤਾਂ ਦਿਨਾਂ ਦੇ ਭੁੱਖੇ ਸੀ, ਮੰਗਦੇ ਕਿਸੇ ਤੋਂ ਨਹੀਂ ਸੀ, ਸੰਤੋਖੀ ਸਨ। ਉਹਨਾਂ ਨੂੰ ਵੇਖ ਕੇ ਧੰਨੇ ਨੂੰ ਤਰਸ ਆਇਆ। ਇਹ ਕਹਿੰਦਾ ਜੀ ਮੇਰੇ ਕੋਲ ਆਹ ਚੀਜ਼ ਹਾ ਜਿਹੜਾ ਮੋਠਾਂ ਨਾਲ ਤੇ ਮੂੰਗੀ ਦੇ ਨਾਲ, ਇਸ ਨੂੰ ਉਹਨਾਂ ਦੀਆਂ ਟੂੰਬੀਆਂ ਭਰਤੀਆਂ ਲਓ, ਤੁਸੀਂ ਆਪੇ ਉਮਾਰ ਕੇ ਖਾ ਲਿਓ। ਉਹ ਸਾਧੂ ਸੰਤੋਖੀ ਸੀ, ਲੈ ਕੇ ਟੂੰਬੀਆਂ ਪਵਾ ਕੇ ਚਲੇ ਗਏ। ਧੰਨੇ ਨੇ ਕੀ ਕੀਤਾ ਵੀ ਦਾਣੇ ਤਾਂ ਸਾਰੇ ਬੀਜਣ ਵਾਲੇ ਮੁੱਕ ਗਏ ਹੈ। ਉਸ ਵੇਲੇ ਸਾਧ ਸੰਗਤ ਜੀ ਰੋੜ ਇਕੱਠੇ ਕਰਕੇ ਨਾ ਬਰੀਕ ਬਰੀਕ ਜੇ, ਉਹ ਆਪਣੀ ਝੋਲੀ ਬੰਨ ਕੇ ਤੇਰਨ ਲੱਗ ਗਿਆ, ਸਿਆੜ ਕਿਤੇ ਕਿਤੇ ਸੋਨੀ ਦੇ ਕੱਢਣ ਲੱਗ ਗਿਆ ਬਿਰਲੇ ਜੇ। ਤੇ ਲੋਕ ਕਹਿਣ ਧੰਨਿਆ ਖੜਕਦਾ ਵਾਲਾ ਪੋਰ ਹੈ ਤੇ ਕਾਗਜ਼ੀ ਪੋਰ ਹੈ ਵੀ ਮੇਰਾ, ਇਉਂ ਕਹਿ ਕੇ ਬੀਜ ਆਇਆ। ਉਹ ਮਹਾਰਾਜ ਨੇ ਅਸੀਂ ਕਿਰਪਾ ਕੀਤੀ, ਟੂੰਬਿਆਂ ਦੀਆਂ ਵੇਲਾਂ ਇਹਦੇ ਉਸ ਖੇਤ 'ਚ ਹਰੀਆਂ ਹੋ ਗਈਆਂ। ਧੰਨੇ ਨੇ ਕਿਹਾ ਜਦ ਸਾਰਿਆਂ ਨੂੰ ਪਾਣੀ ਪੀਣ ਨੂੰ ਟੂੰਬੇ ਦੇ ਦਿਆਂਗੇ। ਕੁੱਲੀ ਪਾ ਕੇ ਉੱਥੇ ਬੈਠ ਕੇ ਭਜਨ ਕਰਨ ਲੱਗ ਗਿਆ। ਭਜਨ ਕਰਦੇ ਤੋਂ ਜੋ ਟੂੰਬੇ ਪੱਕਣ 'ਤੇ ਆਏ, ਉਦੋਂ ਕੋਈ ਸ਼ਾਹੂਕਾਰ ਘੋੜੀ 'ਤੇ ਚੜਿਆ ਜਾਂਦਾ ਸੀ, ਉਹਦੀ ਵਛੇਰੀ ਹਰੇਵਾਈ ਵੇਖ ਕੇ ਤੇ ਖੇਤ ਧੰਨੇ ਦੇ ਆਵੜੀ। ਜੋ ਧੰਨੇ ਦੇ ਖੇਤ 'ਚ ਆਵੜੀ ਅਤੇ ਵਛੇਰੀ ਖੜਕਾ ਸੁਣਿਆ, ਧੰਨਾ ਜੀ ਕੁੱਲੀ 'ਚ ਬੈਠੇ ਸੀ, ਬਾਹਰ ਥੋੜ੍ਹਾ ਜਿਹਾ ਨਿਕਲੇ। ਜੋ ਨਿਕਲੇ ਤਾਂ ਵਛੇਰੀ ਡਰ ਕੇ ਭੱਜ ਕੇ ਘੋੜੀ ਦੇ ਨਾਲ ਜਾ ਮਿਲੀ। ਜਦੋਂ ਧੰਨੇ ਨੇ ਆ ਕੇ ਵੇਖੇ ਟੂੰਬਿਆਂ ਦੇ ਪੈਰ ਟਿਕਿਆ ਸੀ, ਉਹ ਭਰੇ ਹੋਏ ਟੂੰਬੇ ਮੋਠਾਂ ਦੇ ਭਰੇ ਹੋਏ ਵੇਖੇ, ਹੈਰਾਨ ਹੋ ਗਿਆ। ਉਸ ਵੇਲੇ ਆਪਣੇ ਮਨ ਨੂੰ ਕਹਿੰਦਾ ਮਨਾ ਭੈ ਨਾ ਕਰ ਵੀ ਕੌਣ ਪਾਲਣਾ ਕਰੇਗਾ, ਵਾਹਿਗੁਰੂ ਸਦਾ ਸਾਰਿਆਂ ਦੀ ਪਾਲਣਾ ਕਰਦਾ। ਇਹ ਸ਼ਬਦ ਉਚਾਰਨ ਕੀਤਾ,
ਰੇ ਚਿਤ ਚੇਤ ਸਕੀਨਾ ਦਇਆਲ ਦਮੋਦਰ,
ਰੇ ਮੇਰੇ ਚਿੱਤ ਤੂੰ ਕੀ ਨਾ ਚੇਤ ਚੇਤੇ ਕਿਉਂ ਨੀ ਕਰਦਾ, ਜੋ ਦਇਆ ਦਾ ਘਰ ਹੈ ਪਰਮੇਸ਼ਵਰ ਅਤੇ ਦਮੋਦਰ ਜੋ ਭਗਤਾਂ ਦੇ ਪਿੱਛੇ ਆਪਣੇ ਕ੍ਰਿਸ਼ਨ ਰੂਪ ਦੇ ਵਿੱਚ ਰੱਸੀ ਨਾਲ ਯਸ਼ੋਦਾ ਤੋਂ ਆਪਦਾ ਉਦੋਂ ਬਣਾ ਰਿਹਾ ਸੀ, ਤੇ ਜਮਲਾਰ ਜਨ ਦੋਵੇਂ ਜਿਹੜੇ ਨਲਕੂਬਰ ਸੀ ਕੁਬੇਰ ਦੇ ਪੁੱਤਰ ਉਹਨਾਂ ਦਾ ਉਧਾਰ ਕੀਤਾ ਸੀ। ਇਹ ਪਾਣੀ ਚ ਨੰਗੇ ਕ੍ਰੀੜਾ ਕਰਦੇ ਸੀ, ਨਹਾਉਂਦੇ ਸੀ, ਨੰਗੇ ਨੀ ਨਹਾਉਣਾ ਚਾਹੀਦਾ ਕਦੇ। ਤੇ ਨਾਰਦ ਮੁਨੀ ਨੇ ਇਹਨਾਂ ਨੂੰ ਆ ਕੇ ਕਿਹਾ ਨੰਗੇ ਕਿਉਂ ਨਹਾਉਂਦੇ ਹੋ, ਇਹ ਇਹਨਾਂ ਵੱਲ ਮੂੰਹ ਕਰਕੇ ਲਘੂ ਸ਼ੰਕਾ ਕਰਨ ਲੱਗ ਗਏ। ਕਹਿੰਦਾ ਜਾਓ ਤੁਸੀਂ ਜਰੂਰਤ ਬਿਰਸ਼ ਹੋ। ਨਾਰਦ ਮੁਨੀ ਦੇ ਸ਼ਰਾਫ ਕਰਕੇ ਜਮਲਾਰ ਜੀ ਜਰੂਰਤ ਬਿਰਸ਼ ਬਣ ਗਏ ਸੀ। ਤੇ ਕ੍ਰਿਸ਼ਨ ਜੀ ਨੇ ਜਦੋਂ ਊਖਲ ਦੇ ਨਾਲ ਯਸ਼ੋਦਾ ਨੂੰ ਬੰਨਤੇ ਸੀ ਤੇ ਊਖਲ ਨੂੰ ਖਿੱਚ ਕੇ ਰੱਸਿਆਂ ਦੇ ਨਾਲ ਉਹ ਜਿਹੜੇ ਜੁੜੇ ਬਿਰਸ਼ ਸਨ ਦੋਹਾਂ ਦੇ ਵਿਧੀ ਲੰਘ ਕੇ ਉਹ ਪੱਟਤੇ। ਜਦੋਂ ਪੱਟੇ ਉਹਨੇ ਜਿਹੜੇ ਸ਼ਰਾਫ ਨਾਲ ਬਣੇ ਸੀ ਨਾ ਨਲ ਕੁਬਰ ਇਹ ਦੋਵੇਂ ਇਹਦੇ ਕੁਬੇਰ ਦੇ ਪੁੱਤਰ ਉਹਨਾਂ ਨੂੰ ਉਹ ਕਲਿਆਣ ਹੋ ਗਈ, ਉਹ ਜਨਮ ਤੋਂ ਛੁੱਟ ਗਏ ਨਾਰਦ ਸ਼ਰਾਪ ਤੋਂ। ਤੇ ਉਹ ਦਮੋਦਰ ਨਾਮ ਪਿਆ ਸੀ ਭਗਵਾਨ ਦਾ, ਉਹ ਦਾਮ ਉਧਰ ਪੇੜ ਨਾਲ ਰੱਸੀ ਬੰਨਣੇ ਕਰਕੇ ਇਸੇ ਪ੍ਰਕਾਰ ਪ੍ਰੇਮ ਦੇ ਨਾਲ ਜੋ ਆਪਣੇ ਉਧਰ ਨੂੰ ਮਨਾ ਲੈਂਦੇ, ਜਿਵੇਂ ਗੁਰੂ ਕਲਗੀਧਰ ਜੀ ਸਿੰਘਾਂ ਤੋਂ ਤਨਖਾਹ ਦਵਾਲੀ ਸੀ ਦਾਦੂ ਦੁਆਰੇ ਜਾ ਕੇ, ਤੇ ਉਹ ਪ੍ਰੇਮ ਦੇ ਵਿੱਚ ਉਹ ਵਸਣ ਵਾਲੇ ਹੈ। ਜਾਂ ਦਾਮ ਮਾਇਆ ਜਿਹੜੇ ਉਧਰ ਸੰਕਲਪ ਦੇ ਅੰਦਰ ਹੈ, ਕਲਪ ਰੂਪ ਕਰਕੇ ਧਾਰਨ ਕੀਤੀ ਹੈ, ਸਾ ਦਮੋਦਰ ਜੋ ਹੈ
ਵਿਵਹ ਨਾ ਜਾਣ ਸਕੂਈ,
ਉਹਨੂੰ ਕਿਉਂ ਨੀ ਚੇਤੇ ਕਰਦਾ ਜੋ ਦਿਆਲੂ ਹੈ ਦਮੋਦਰ ਪਰਮੇਸ਼ਰ। ਵਿਵਹ ਦੂਸਰਾ ਨੀ ਕੋਈ ਜਾਣਦਾ, ਸਾਰਿਆਂ ਦੀ ਸਭਨਾਂ ਦੀ ਪਾਲਣਾ ਪੋਸਣਾ ਪਰਮੇਸ਼ਰ ਹੀ ਕਰਦਾ ਹੈ ਆਪ।
ਜੇ ਧਾਵ ਹੈ ਬ੍ਰਹਿਮੰਡ ਖੰਡ ਕੋ,
ਜੇ ਪਦਾਰਥਾਂ ਲਾ ਕੇ ਬ੍ਰਹਿਮੰਡਾਂ ਚ ਭੱਜਿਆ ਫਿਰੇ ਜਾਂ ਨਵਾਂ ਖੰਡਾਂ ਚ ਭੱਜਿਆ ਫਿਰੇ, ਕਦੇ ਅਮਰੀਕਾ ਕਦੇ ਅਫਰੀਕਾ ਚ,
ਕਰਤਾ ਕਰੈ ਸੋ ਹੋਈ,
ਕਰਤਾ ਪੁਰਖ ਜੋ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਫਲ ਦੇਣਾ ਕਰੇਗਾ ਉਹ ਹੀ ਹੋਵੇਗਾ, ਐਵੇਂ ਲਾਲਚ ਕਰਕੇ ਤੈਨੂੰ ਕੋਈ ਨੀ ਪ੍ਰਾਪਤ ਹੋਣਾ। ਸੋ ਕਰਤਾ ਪੁਰਖ ਜੋ ਕਰੇਗਾ ਉਹ ਫਲ ਤੈਨੂੰ ਪ੍ਰਾਪਤ ਹੋ ਸਕੇਗਾ, ਵੱਧ ਨੀ ਮਿਲਣਾ ਤੇਰੇ ਤਾਈ, ਐਵੇਂ ਕਿਉਂ ਲਾਲਚ ਦਾ ਮਾਰਿਆ ਤੁਰਿਆ ਫਿਰਦਾ ਹੈ।
ਰਹਾਉ ਜਨਨੀ ਕੇਰੇ ਉਧਰ ਉਦਕ ਮਹਿ,
ਚਾਹੀਦਾ ਸੰਤੋਖ ਰੱਖਣਾ। ਵੇਖ ਜਨਨੀ ਮਾਤਾ ਦੇ ਉਧਰ ਪੇਟ ਦੇ ਵਿੱਚ ਜਨਨੀ ਕੇਰੇ ਉਧਰ
ਉਦਕ ਮਹਿ,
ਉਦਕ ਮਹਿ ਉਦਕਾ ਦਾ ਨੀ ਪਾਠ
ਨਹੀਂ
ਉਦਕੀ, ਜਨਨੀ ਕੇਰੇ ਉਧਰ ਉਦਕ ਮਹਿ, ਮਾਤਾ ਦੇ ਉਧਰ ਪਾਣੀ ਦੇ ਵਿੱਚ ਉਦਕ, ਉਧਰ ਨਾ ਪੇਟ ਵਿੱਚ ਉਦਕ ਪਾਣੀ ਦਾ ਜਾਲਾ ਜਦੋਂ ਸੀ, ਮਾਤਾ ਦੀ ਰਕਤ ਤੇ ਪਿਤਾ ਦਾ ਬਿੰਦ ਰੂਪੀ ਪਾਣੀ ਸੀ, ਇਸ ਪਾਣੀ ਤੇ ਜਿਨ ਤੂੰ ਘਰਿਆ, ਉਸ ਉਦਕ ਪਾਣੀ ਦੀ ਅੰਸ਼ ਜੋ ਧਾਤੂ ਹੈ ਉਹਦੇ ਨਾਲ ਤੇ ਮਾਤਾ ਦੀ ਧਾਤੂ ਜਿਹੜੀ ਰਸ ਰਕਤ ਹੈ ਕਿਉਂ ਪੇਟ ਦੇ ਉਦਕ ਨਾ ਜਾਲੇ ਦਾ ਵੀ ਹੈ, ਪਾਣੀ ਦਾ ਜਾਲਾ ਬਣਿਆ ਸੀ, ਮਾਤਾ ਦਾ ਪੀਤਾ ਹੋਇਆ ਪਾਣੀ ਹੁੰਦਾ ਸੀ ਉਦਕ ਪੇਟ ਦੇ ਵਿੱਚ।
ਪਿੰਡ ਕੀ ਆ ਦਸ ਦੁਆਰਾ,
ਉਸ ਰਕਤ ਬਿੰਦ ਦੇ ਨਾਲ ਤੇਰਾ ਜਾਲੇ ਜਿਹਾ ਦਾ ਬਣ ਪਾ ਕੇ ਉਦਾਲੇ ਤੇਰੇ, ਇਸ ਪ੍ਰਕਾਰ ਦੀ ਉਦਾਲੇ ਤੇਰੇ ਜਾਲਾ ਬਣਾ ਕਰਕੇ ਜਿਸ ਕਰਕੇ ਮਾਤਾ ਦਾ ਪੀਤਾ ਹੋਇਆ ਪਾਣੀ ਆਦਿਕ ਤੈਨੂੰ ਅਸਰ ਨਾ ਕਰ ਸਕੇ, ਉਸ ਪਾਣੀ ਦਾ ਜਾਲਾ ਬਣਾ ਕੇ ਜੇਰ ਬਣਾ ਕੇ ਉਸਦੀ ਪਿੰਡ ਕੀ ਆ ਦਸਾਂ ਦੁਆਰਿਆਂ ਵਾਲਾ ਸਰੀਰ ਤੇਰਾ ਵਿੱਚ ਪੈਦਾ ਕੀਤਾ ਪਰਮੇਸ਼ਵਰ ਨੇ।
ਦੇ ਆਹਾਰ ਅਗਨ ਮਹਿ ਰੱਖੈ,
ਮਾਤਾ ਦੇ ਗਰਭ ਦੇ ਵਿੱਚ ਜਿਵੇਂ ਆਵੀ ਚ ਭਾਂਡਾ ਪੱਕਦਾ ਹੈ, ਕਿਉਂ ਮਾਤਾ ਦੇ ਗਰਭ ਦੀ ਅੱਗ ਵਿੱਚ ਤੈਨੂੰ ਮਾਤਾ ਦਾ ਖਾਧਾ ਪੀਤਾ ਜਿਹੜਾ ਸੀ ਉਹਦਾ ਰਸ ਪਹੁੰਚ ਜਾ ਰਿਹਾ ਨਾਲੀ ਥਾਣੀ ਨਾਲੀ ਦੇ ਦੁਆਰਾ, ਕਿਉਂ ਆਹਾਰ ਵੀ ਤੈਨੂੰ ਦਿੰਦਾ ਰਿਹਾ, ਮਾਤਾ ਦੇ ਗਰਭ ਦੀ ਅੱਗ ਵੀ ਤੇ ਰੱਖਿਆ ਵੀ ਕੀਤੀ।
ਐਸਾ ਖਸਮ ਹਮਾਰਾ,
ਖਸਮ ਮਾਲਕ ਹੈ ਮਨਾ ਕਿਉਂ ਸੰਸਾ ਕਰਨਾ, ਜਦੋਂ ਤੈਨੂੰ ਗਰਭ ਚ ਪਾਲਿਆ ਇੱਥੇ ਕਿਉਂ ਨਾ ਤੈਨੂੰ ਰੋਜੀ ਦੇਵੇਗਾ, ਐਵੇਂ ਭਰਮ ਚ ਨਾ ਪਿਆ ਕਰ, ਵਾਹਿਗੁਰੂ ਤੇ ਭਰੋਸਾ ਰੱਖਿਆ ਕਰ, ਇਹ ਜਿਹਾ ਤਮਾਮ ਦਾ ਮਾਲਕ ਹੈ।
ਕੁੰਮੀ ਜਲ ਮਾਹ ਤਨ ਤਿਸ ਬਾਹਰ,
ਹੇ ਮਹਾਰਾਜ ਤੁਸੀਂ ਜਿਹੜਾ ਕਿਹਾ ਹੈ ਮਨ ਦੇ ਕਹੇ, ਤੇ ਤੁਸੀਂ ਮਾਰਾ ਕਿਹਾ ਮਾਤਾ ਦੇ ਨਾੜੂਏ ਥਾਣੀ ਜਿਹੜਾ ਖਾਧਾ ਰਸ ਕਸਦਾ ਬੱਚੇ ਨੂੰ ਪਹੁੰਚਦਾ ਰਹਿੰਦਾ ਤਾਂ ਸਰੀਰ ਬਣਦਾ ਹੈ, ਪਰ ਮਹਾਰਾਜ ਜੀ ਉਹ ਤਾਂ ਮਾਤਾ ਦੇ ਖਾਧੇ ਪੀਤੇ ਛੇਕ ਨਾੜੂਏ ਦੇ ਥਾਣੀ ਉਹ ਪਹੁੰਚਦਾ ਹੈ, ਤੇ ਹੋਰ ਕੋਈ ਪਛਤਾਣ ਦਿਓ ਤਾਂ ਹੋਰ ਪਛਤਾ ਦਿੰਦੇ ਸੁਣ ਕਹਿੰਦੇ
ਕੁੰਮੀ ਜਲ ਮਾਹੇ ਤਨ ਤਿਸ ਬਾਹਰ
ਜਿਹੜੀ ਕੱਛੂ ਕੁੰਮੀ ਹੁੰਦੀ ਹੈ ਇਹ ਤਾਂ ਜਲ ਵਿੱਚ ਰਹਿੰਦੀ ਹੈ
ਤਨ ਤਿਸ ਬਾਹਰ
ਤਨ ਜਿਹੜੇ ਬੱਚੇ ਹੈ ਕੱਛੂ ਕੁੰਮੀ ਦੇ ਜਿਹੜੇ ਆਂਡੇ ਦਿੱਤੇ ਹੋਏ ਉਹ ਦੁੱਧ ਚੱਕ ਦਿੰਦਾ ਕੱਛੂ ਬਾਹਰ ਹੁੰਦੇ ਹੈ
ਪੰਖ ਖੀਰ ਤਿੰਨ ਨਾਹੀ
ਖੰਭ ਹੁੰਦੇ ਵੀ ਉੱਡ ਕੇ ਉਹ ਜਿਹੜੇ ਬੱਚੇ ਹੈ ਚੋਗਾ ਚੁਗੇ ਹੋਣ ਤੇ ਨਾ ਕੱਛੂ ਕੁੰਮੀ ਦੇ ਦੁੱਧ ਹੁੰਦਾ ਆਸਣਾ ਵਿੱਚ ਵੀ ਦੁੱਧ ਚੁਗਾਉਂਦੀ ਹੋਵੇ ਦੋਵੇਂ ਗੱਲਾਂ ਹੈ ਨੀ ਨਾ ਖੰਭ ਹੈ ਨਾ ਦੁੱਧ ਹੈ
ਪੂਰਨ ਪਰਮਾਨੰਦ ਮਨੋਹਰ
ਦਾ ਧਿਆਨ ਕਰ ਭਾਈ ਗੁਰਦਾਸ ਜੀ ਕਿਆ ਕਰ ਪ੍ਰਪੱਕ ਨਦੀ ਵਿੱਚ ਆਉਣਾ ਹੈ ਕੱਛੂ ਦੀ ਜਿਹੜੀ ਛੋਪਰੀ ਹੈ ਇਹ ਕੱਛੂ ਕੁੰਮੀ ਹੈ ਇਹ ਆਂਡੇ ਨੂੰ ਧਿਆਨ ਕਰਕੇ ਚੱਕਦੀ ਰਹਿੰਦੀ ਹੈ ਉਹਦੀਆਂ ਅੱਖਾਂ ਚ ਜਿਹੜਾ ਅਸਰ ਗੁਰੂ ਸਾਹਿਬ ਨੂੰ ਭਰਿਆ ਹੋਇਆ ਹੈ ਉਹਦੇ ਧਿਆਨ ਨਾਲ ਆਂਡੇ ਪੱਕ ਜਾਂਦੇ ਹੈ ਜਦੋਂ ਪੱਕ ਜਾਂਦੇ ਵਿੱਚੋਂ ਨਿਕਲ ਆਉਂਦੇ ਹੈ ਫਿਰ ਨਦੀ ਚ ਲੈ ਆਉਂਦੀ ਧਿਆਨ ਨਾਲ ਖਿੱਚ ਕੇ ਆਕਰਸ਼ਣ ਸ਼ਕਤੀ ਇਹੀ ਜੀ ਮਾਇਆ ਨੂੰ ਕੱਛੂ ਦੀ ਅੱਖਾਂ ਚ ਪਾਈ ਹੈ ਆਪਦੇ ਆਂਡੇ ਨੂੰ ਪਕਾ ਕੇ ਧਿਆਨ ਨਾਲ ਹੀ ਨਦੀ ਚ ਲਿਆਉਂਦੀ ਹੈ ਤੇ ਕੁੰਜਾਂ ਦੀ ਸਿਮਰਨ ਚੇਤੀ ਤਾਕਤ ਹੈ ਮਨ ਮੈਂ ਸਿਮਰਨ ਕਰਿਆ ਜਿਹੜੇ ਕੁੰਜਾਂ ਦੇ ਬੱਚੇ ਚੇਤੇ ਰਹਿੰਦੇ ਉਹ ਨੀ ਸਾਧ ਸੰਗਤ ਜੀ ਸੜਦੇ ਪਹਾੜਾਂ ਚ ਖੱਡਾਂ ਚ ਦੇ ਆਉਂਦੀ ਹੈ ਉਹ ਡਾਰਾਂ ਦੀਆਂ ਡਾਰਾਂ ਬਣ ਕੇ ਮਗਰੋਂ ਕੁੰਜਾਂ ਨੂੰ ਆ ਮਿਲਦੇ ਹਨ ਇਸ ਤਰ੍ਹਾਂ ਕੱਛੂ ਦਾ ਆਂਡੇ ਚ ਧਿਆਨ ਹੈ ਆਂਡੇ ਦੇ ਧਿਆਨ ਕਰਕੇ ਆਂਡੇ ਨੂੰ ਪਕਾਉਂਦਾ ਹੈ ਅਤੇ ਇਸੇ ਪ੍ਰਕਾਰ ਹੰਸ ਜਿਹੜੇ ਦੁੱਧ ਦੇ ਪਾਣੀ ਨੂੰ ਵੱਖੋ ਵੱਖਰਾ ਕਰਦੇ ਹੈ ਕਿਉਂ ਗਿਆਨ ਤਾਂ ਦੁੱਧ ਦੇ ਪਾਣੀ ਨੂੰ ਜਿਵੇਂ ਪਰਮੇਸ਼ੁਰ ਦੀ ਜੋਤ ਨੂੰ ਵੱਖਰੀ ਮਾਇਆ ਵੀ ਉਸ ਪਾਣੀ ਨੇ ਵੱਖਰੀ ਕਰਨੀ ਧਿਆਨ ਕੱਛੂ ਵਰਗਾ ਮਹਾਰਾਜ ਨੂੰ ਸਾਰੇ ਵੇਖਣਾ ਅਤੇ ਸਾਧ ਸੰਗਤ ਜੀ ਸਿਮਰਨ ਪੂੰਜਾ ਵਰਗਾ ਇਹ ਤਿੰਨ ਗੁਣ ਜਿਹਨਾਂ ਦੇ ਅੰਦਰ ਆ ਗਏ ਹਨ ਪੂੰਜਾ ਵਰਗਾ ਸਿਮਰਨ ਹੈ ਤੇ ਧਿਆਨ ਕੱਛੂ ਵਰਗਾ ਹੈ ਗਿਆਨ ਹੰਸਾ ਵਰਗਾ ਹੈ ਉਹ ਗੁਰਸਿੱਖ ਬਣ ਜਾਂਦੇ ਹੈ ਮਹਾਰਾਜ ਕਿਰਪਾ ਕਰਦੇ ਭਾਈ ਗੁਰਦਾਸ ਜੀ ਨੇ ਲਿਖਿਆ ਇਸ ਪ੍ਰਕਾਰ ਕਹਿੰਦੇ ਹਨ
ਪੂਰਨ ਪਰਮਾਨੰਦ ਮਨੋਹਰ
ਉੱਥੇ ਹੀ ਉਹ ਪੂਰਨ ਉਹਦੀ ਅੱਖਾਂ ਦੀ ਕੁਛ ਕੱਛੂ ਕੁੰਮੀ ਦੀਆਂ ਅੱਖਾਂ ਦੇ ਨਾਲ ਉਹਦੀ ਪੂਰਤੀ ਕਰਦਾ ਪਾਲਣਾ ਕਰਦਾ ਉਹਦੇ ਆਂਡੇ ਦੀ ਉਹ ਪਰਮਾਨੰਦ ਸਰੂਪ ਹੈ ਮਨੋਹਰ ਸੁੰਦਰ ਹੈ ਮਨ ਨੂੰ ਹਰਨ ਵਾਲਾ ਪਰਮੇਸ਼ਰ
ਸਮਝ ਦੇਖ ਮਨ ਮਾਹੀ
ਸਮਝ ਵਿਚਾਰ ਕੇ ਦੇਖਦਾ ਮਨ ਵਿੱਚ ਇਸ ਪ੍ਰਕਾਰ ਮਹਾਰਾਜ ਜਿਹਦੇ ਨਾ ਦੁੱਧ ਹੈ ਨਾ ਖੰਭ ਹੈ ਉਹਨਾਂ ਦੀ ਵੀ ਪਾਲਣਾ ਪਰਮੇਸ਼ਰ ਕਰਦਾ ਹੈ ਫਿਰ ਅੱਗੇ ਮਹਾਰਾਜ ਫਿਰ ਵੀ ਉਹਨਾਂ ਦਾ ਕੋਈ ਚੋਗਾ ਖਿਲਾਰ ਜਾਂਦਾ ਹੋਣਾ ਜੇ ਸਵਾਲ ਕਰੇ ਮਨ ਤਾਂ ਹੋਰ ਦੱਸਦੇ ਹੈ ਚੋਗਾ ਖਿਲਾਰਨ ਤੋਂ ਵੀ ਅੰਤਰ ਦੱਸਦੇ ਹਨ
ਪਾਖਣ ਕੀਟ ਗੁਪਤ ਹੋਏ ਰਹਿਤਾ
ਤੈਨੂੰ ਹੋਰ ਸੁਣ ਪੱਥਰ ਦਾ ਜਿਹੜਾ ਕੀੜਾ ਹੁੰਦਾ ਨਾ ਸ਼ੱਕਰਖੋਰ ਉਹ ਸ਼ੱਕਰਖੋਰ ਵਿੱਚ ਪੱਥਰ ਦੀ ਸਜ਼ਾ ਦੇ ਗੁਪਤ ਹੋ ਕੇ ਰਹਿੰਦਾ ਹੈ
ਤਾਚੂ ਮਾਰਗ ਨਾਹੀ
ਚੋਗਾ ਖਿਲਾਰ ਨੂੰ ਵੀ ਰਾਹ ਨਹੀਂ ਨਾ ਹੈ ਜਿਵੇਂ ਕੋਈ ਦਾਣੇ ਖਿਲਾਰ ਜਾਂਦਾ ਹੋ ਜੇ ਕਹੇ ਤੁਸੀਂ ਕਿਉਂ ਉਹ ਤਾਂ ਹਾਂਜੀ ਤਾਂ ਕਿ ਉਹਨੂੰ ਰਸਤਾ ਹੀ ਨਹੀਂ ਜਿਹੜਾ ਪੱਥਰ ਦਾ ਕੀੜਾ ਉਹਨੂੰ ਕਿਤੋਂ ਚੋਗਾ ਪਾਉਣ ਨੂੰ ਪਾਣੀ ਪਾਉਣ ਨੂੰ ਰਾਹ ਹੀ ਨਹੀਂ ਰੱਖਿਆ ਮਹਾਰਾਜ ਨੇ
ਕਹੇ ਧੰਨਾ ਪੂਰਨ ਤਾਹੂ
ਕੋ ਭਗਤ ਕਹਿੰਦਾ ਉਹਦੀ ਵੀ ਪਾਲਣਾ ਕਰਦਾ ਹੈ ਸ਼ੱਕਰਖੋਰ ਕੀੜੇ ਦੇਖੇ ਉਹ ਸਿਰਾ ਚੀਰ ਦੇ ਮਜ਼ਦੂਰਾਂ ਨੇ ਜੋ ਸਿਰਾ ਚੀਰੀ ਤੇ ਉਹਦੇ ਉਦਾਰੇ ਦਾਰੇ ਸ਼ੱਕਰ ਮਾਰੇ ਖੁਸ਼ਕ ਪੱਥਰ ਪੈਦਾ ਕੀਤੀ ਹੋਈ ਜਦੋਂ ਮਜ਼ਦੂਰਾਂ ਨੂੰ ਮੂੰਹ ਚ ਪਾ ਕੇ ਵੇਖੀ ਕਹਿੰਦੇ ਤਾਂ ਸ਼ੱਕਰ ਹੈ ਉਸ ਵੇਲੇ ਸੰਤਾਂ ਮਹਾਂਪੁਰਖਾਂ ਨੇ ਕਿਹਾ ਸ਼ੱਕਰਖੋਰ ਕੀੜਾ ਹੈ ਭਾਈ ਵਾਹਿਗੁਰੂ ਨੇ ਖੁਸ਼ਕ ਪੱਥਰ ਵਿੱਚ ਇਹਦੇ ਵਾਸਤੇ ਸ਼ੱਕਰ ਪੈਦਾ ਕਰ ਦਿੱਤੀ ਹੈ ਇਸ ਪ੍ਰਕਾਰ ਧੰਨਾ ਕਹਿੰਦਾ ਉਹਦੀ ਵੀ ਪੂਰਤੀ ਕਰਦਾ ਹੈ
ਮਤ ਰੇ ਜੀ ਡਰਾਹੀ
ਭਾਈ ਮਤ ਭੈ ਕਰ ਤੇਰੀ ਵੀ ਪਾਲਣਾ ਕਰੇਗਾ ਨਿਸ਼ਚਾ ਕਰ ਵਾਹਿਗੁਰੂ ਦੇ ਉੱਤੇ ਉਹ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ ਕਿਉਂ ਸਾਧ ਸਿੰਘ ਜੀ ਉਹ ਤੁੰਬਿਆਂ ਦੇ ਵਿੱਚੋਂ ਮੋਠ ਹੀ ਮੋਠ ਨਿਕਲ ਆਏ ਸੀ ਕਿਉਂ ਭਗਤ ਜੀ ਨੂੰ ਉਸ ਵੇਲੇ ਸ਼ਬਦ ਮਹਾਰਾਜ ਤੇ ਭਰੋਸਾ ਕਰਨ ਵਾਸਤੇ ਉਚਾਰਨ ਕੀਤਾ ਹੈ।